सब तेरी तू सबनी प्यारा जिसनो कृपा करें तिन नाम रतन तू मेरो प्यारो तू मेरो प्यारो तां कैसी भूखा तू मन वसिया लगन दुखा तू मन वसिया लगन दुखा तू समराज मत तोरी राम पालें किरत कणा पूरन दृष्ट तेरी राम सपना विश्वास पायो गैर गौ खदरच दियो गरल नास तन उठ नठियो अमेयो अंतरगत पियो रिद विगास जागेयो अलख कल तड़ी जोगंतर सतगुर सहज समाद रवेओ सामान निरंतर उदारो चित दारिद हरण पिखंते हैं तलमल प्रसन्न सदरंग सहज कल उच्चर जस जम्पो लैनी रसन उदारो चित दार धरन पिखंते ही कलमल प्रसन्न सदरंग सहज कल उच्चर जस जम्पो लैनी रसन वाहिगुरु जी का खालसा वाहिगुरु जी की फतेह सतगुरु श्री गुरु ग्रंथ साहिब महाराज सचे पातशाह जी दी अपार बख्शिश गरीब नवाज जी सदका गुरु दरबार विच बैठ के सतपुरां दी वड्याई कीर्तन द्वारा बहुत प्यार नाल सरवण कर रहे सी। पट साहिबाना दी रचना तो उचारण कीते कोई सवाइये पट कल सहार की जो पटां दे मुखी कन जिन्हां ने धन गुरु नानक पिता दी पुस्तक विच वी दस होईए ते कौन धन गुरु नानक पिता दी जोत गुरु अंगद साहिब पिता दी वरती उन्हां दे संबंध विच बचन चल रहे ਛੇ ਸੋਈਆਂ ਦੀ ਵਿਚਾਰ ਹੋਈਏ ਅੱਜ ਚਾਰ ਸੋਈਏ ਅਗਲੇ। ਜੋ ਗੁਰੂ ਦਾਤਾ ਜੀ ਨੇ ਮਿਹਰ ਕੀਤੀ ਸਾਡੇ ਉੱਪਰ ਵੀ ਤਰਸ ਹੋ ਰਿਹਾ ਏ, ਸਾਨੂੰ ਪਤਾ ਲੱਗ ਰਿਹਾ ਏ ਬਈ ਇਤਨੀ ਵੱਡੀ ਅਕਾਲ ਪੁਰਖ ਦੀ ਤਾਕਤ ਦੇ ਕੋਲੋਂ ਦਾਤਾਂ ਕਿਵੇਂ ਲੈਣੀਆਂ ਹਨ। ਅੱਜ ਭੱਟ ਜੀ ਇੱਥੋਂ ਸ਼ੁਰੂ ਕਰ ਰਹੇ ਹਨ, ਬਚਨ ਅੱਜ ਦਾ ਮਨ ਵਿਸ਼ਵਾਸ ਪਾਇਓ। ਗੁਰੂ ਨਾਨਕ ਪਿਤਾ ਜੀ ਦੇ ਘਰ ਜਦੋਂ ਭਾਈ ਲਹਿਣਾ ਜੀ ਪ੍ਰਵੇਸ਼ ਕਰਦੇ ਨੇ ਤੇ ਸਭ ਤੋਂ ਪਹਿਲੀ ਗੱਲ ਉਹਨਾਂ ਨੇ ਅੰਦਰ ਇੱਕ ਬਿਠਾਈ ਏ ਭਈ ਗੁਰੂ ਤੇ ਭਰੋਸਾ, ਵਿਸ਼ਵਾਸ, ਯਕੀਨ ਪੂਰੇ ਦਾ ਪੂਰਾ ਕੀਤਾ ਹੈ। ਭਰੋਸੇ ਦਾ ਅਰਥ ਹੁੰਦਾ ਗੁਰੂ ਕੇ ਪਿਆਰਿਓ, ਭਈ ਆਪਣਾ ਮਨ ਕੁਛ ਵੀ ਕਵੇ ਉਹਦੀ ਨਾ ਸੁਣਨੀ, ਉਹਦੇ ਉਲਟ ਜੋ ਕੁਛ ਸਤਿਗੁਰੂ ਸਾਹਿਬਾਨ ਕਰਨ, ਉਹ ਕਹਿਣ, ਦਿਖਾਣ, ਉਹ ਸਾਰਾ ਕੁਛ ਇੰਜ ਲੱਗੇ ਮੇਰੇ ਭਲੇ ਵਾਸਤੇ ਦਿਖਾ ਰਹੇ, ਮੇਰੇ ਭਲੇ ਵਾਸਤੇ ਕਰ ਰਹੇ ਤਨ, ਉਹ ਭਰੋਸਾ ਹੈ। ਸਤਿਗੁਰੂ ਜੀ ਬਚਨ ਕਰਦੇ ਜੇ ਇਸ ਰਾਹ ਤੇ ਗੁਰੂ ਤੇ ਭਰੋਸਾ ਨਾ ਹੋਵੇ ਪੂਰਾ ਤੇ ਫਿਰ ਗੱਲ ਨਹੀਂ ਜੇ ਬਣਦੀ। ਭਰੋਸਾ ਇਤਨਾ ਹੋਵੇ ਭਈ ਜੇ ਸਤਿਗੁਰੂ ਪਾਤਸ਼ਾਹ ਮਹਾਰਾਜ ਖੂਹ ਛਾਲ ਮਾਰਨ ਨੂੰ ਕਹਿਣ ਤੇ ਸਿੱਖ ਦੇ ਅੰਦਰ ਸਵਾਲ ਨਾ ਉੱਠੇ, ਅਸੀਂ ਇੱਥੇ ਮਰਨ ਆਏ ਹਾਂ ਤੇ ਜ਼ਿੰਦਗੀ ਲੈਣ ਆਏ ਹਾਂ। ਸਤਿਗੁਰੂ ਜੀ ਐਹੋ ਜਿਹੇ ਕੌਤਕ ਕਰਦੇ ਰਹੇ। ਮੈਂ ਦੋ ਨਿੱਕੀਆਂ ਜਿਹੀਆਂ ਘਟਨਾ ਤੁਹਾਡੇ ਸਾਹਮਣੇ ਜੋ ਆਈਆਂ ਨੇ ਸਾਂਝੀਆਂ ਕਰਕੇ ਅੱਗੇ ਤੁਰਦੇ ਹਾਂ। ਗੁਰੂ ਅੰਗਦ ਸਾਹਿਬ ਜੀ ਦੇ ਭਰੋਸੇ ਦੀ ਬਾਤ ਤਾਂ ਅਸੀਂ ਸਾਰੇ ਦਰਸ਼ਨ ਕਰਦੇ ਹੀ ਹਾਂ, ਕਿਵੇਂ 7 ਸਾਲ ਧੰਨ ਗੁਰੂ ਨਾਨਕ ਪਿਤਾ ਜੀ ਨੇ ਐਸੋ ਜਿਹੇ ਹੁਕਮ ਦਿੱਤੇ ਜਿਹੜੇ ਨਾ ਮੰਨਣ ਵਾਲੇ ਸੀ, ਜਿਹੜੇ ਸਮਝੀਏ ਤੇ ਲੱਗਦੇ ਸੀ ਬਹੁਤ ਪੂਰ ਜ਼ਰੂਰ ਦੇਖਣ, ਪਰ ਨਾ ਗੁਰੂ ਨਾਨਕ ਪਿਤਾ ਦੇ ਅੰਦਰ ਤੇ ਨਾ ਭਾਈ ਲਹਿਣਾ ਦੇ ਅੰਦਰ ਕੋਈ ਸਵਾਲ ਹੈ। ਜੋ ਸਤਿਗੁਰਾਂ ਨੇ ਕਿਹਾ ਭਾਈ ਲਹਿਣਾ ਨੇ ਉਹਨੂੰ ਸੱਤ ਕਰਕੇ ਮੰਨਿਆ। ਪਿਆਰਿਓ, 6ਵੇਂ ਗੁਰਦੇਵ ਪਿਤਾ ਜੀ ਦੇ ਜੀਵਨ ਅੰਦਰ ਗੁਰਦੇਵ 6ਵੇਂ ਕਹਿਣਾ ਪੈਂਦਾ, ਜੋਤ ਉਹੀ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਨਹੀਂ, ਖੁਦ ਅਕਾਲ ਪੁਰਖ ਦੀ ਜੋਤ ਹੈ। ਸਾਈਂ ਮੀਆਂ ਮੀਰ ਨੇ ਕਿਹਾ ਸੀ ਨਾ, ਉਹਨੂੰ ਪੁੱਛਿਆ ਸੀ ਜਹਾਂਗੀਰ ਬਾਦਸ਼ਾਹ ਨੇ, ਸਾਈਂ ਜੀ ਕੀ ਕਾਰਨ ਹਜ਼ਾਰਾਂ ਲੱਖਾਂ ਲੋਕ ਤੁਹਾਡੇ ਬਚਨਾਂ ਤੋਂ ਕੁਰਬਾਨ ਹੁੰਦੇ ਕਰਨ, ਆਪਣਾ ਬਹੁਤ ਵੱਡਾ ਇਸਲਾਮ ਦਾ ਪੀਰ ਮੰਨਦੇ ਕਰਨ, ਮੇਰੇ ਵਰਗਾ ਬਾਦਸ਼ਾਹ ਤੁਹਾਡੀ ਦਹਿਲੀ ਤੇ ਖਲੋ ਕੇ ਕਿਤਨਾ ਕਿਤਨਾ ਚਿਰ ਉਡੀਕਦਾ ਕਿ ਤੁਸੀਂ ਦਰਸ਼ਨ ਦਿਓ, ਤੁਹਾਡੀ ਮਰਜ਼ੀ ਆਵੇ ਤੇ ਦਰਸ਼ਨ ਦੇਤੇ ਨਹੀਂ ਤਾਂ ਨਹੀਂ, ਪਰ ਕੀ ਕਾਰਨ ਤੁਸੀਂ ਧੰਨ ਗੁਰੂ ਅਰਜਨ ਪਿਤਾ ਮਹਾਰਾਜ ਜੀ ਦੇ ਚਰਨਾਂ ਵਿਚ ਪਹਿਲਾਂ ਉੱਥੇ ਜਾ ਕੇ ਹਾਜ਼ਰੀ ਭਰਦੇ ਰਹੇ, ਹਰਿਮੰਦਰ ਸਾਹਿਬ ਦੀ ਨੀਂਹ ਉਹਨਾਂ ਭਗਤ ਕੋਲੋਂ ਰਖਵਾਈ। ਹੁਣ ਗੁਰੂ ਘਰ ਗੋਬਿੰਦ ਪਿਤਾ ਮਹਾਰਾਜ ਜੀ ਨੂੰ ਵੀ ਸਿਜਦਾ ਕਰਦੇ ਥੱਕਦੇ ਨਹੀਂ ਹੋ, ਇਹਦਾ ਕਾਰਨ ਕੀ ਹੈ? ਸਾਡਾ ਧਰਮ ਹੋਰ ਉਹਨਾਂ ਦਾ ਹੋਰ। ਹੁਣ ਸਾਈਂ ਮੀਆਂ ਮੀਰ ਕੋਲ ਉਹ ਆਖੇ ਵੇਖਣ ਵਾਲੀ ਅਸੀਂ ਹਮੇਸ਼ਾ, ਮੈਂ ਪਹਿਲਾਂ ਵੀ ਇੱਕ ਦਿਨ ਬੇਨਤੀ ਕੀਤੀ ਸੀ, ਕਿਸੇ ਚੀਜ਼ ਨੂੰ ਵੇਖਣਾ ਹੋਵੇ ਤੇ ਮਨ ਦੀ ਮੈਲੀ ਅੱਖ ਨਾਲ ਵੇਖਦੇ ਹਾਂ। ਪਿਆਰਿਓ, ਜੇ ਗੁਰੂ ਸਾਹਿਬ ਜੀ ਨੂੰ ਕਿਸੇ ਪੀਰ ਫਕੀਰ ਨੂੰ ਵੀ ਤੱਕਣਾ ਹੋਵੇ ਤੇ ਰਾਤ ਨੂੰ ਵੇਖ ਤੇ ਉਹ ਵੀ ਸਿੱਧਾ ਨਹੀਂ ਤੱਕਦੇ, ਉਹਨੂੰ ਕਿਸੇ ਮਜ਼ਮ ਨਾਲ ਜੋੜ ਕੇ ਆਪਣੇ ਤੇ ਬਗਾਨਾ ਜਾਂ ਬਣਾ ਕੇ ਫਿਰ ਉਹਦੇ ਚੋਂ ਕੁਝ ਵੇਖਣ ਦਾ ਯਤਨ ਕਰਦੇ, ਖਾਲੀ ਰਹਿ ਜਾਂਦੇ ਹਾਂ। ਕਹਿਣ ਲੱਗੇ ਤੁਸੀਂ ਇਸਲਾਮ ਦੇ, ਉਹਨਾਂ ਦਾ ਧਰਮ ਹੋਰ ਏ। ਸਾਈਂ ਜੀ ਕਹਿਣ ਲੱਗੇ ਸਾਡਾ ਧਰਮ ਇਸਲਾਮ ਹੋ ਸਕਦਾ, ਕਿਸੇ ਦਾ ਹਿੰਦੂ ਧਰਮ ਹੋ ਸਕਦਾ ਏ, ਪਰ ਜਿਸ ਗੁਰੂ ਜੀ ਦੇ ਚਰਨਾਂ ਵਿਚ ਮੈਂ ਝੁਕਦਾ ਵਾ ਨਾ, ਉਹਦਾ ਕੁਝ ਸਾਡੇ ਵਰਗਾ ਇਸ ਤਰ੍ਹਾਂ ਦਾ ਕੋਈ ਫਿਰਕਾ, ਕੋਈ ਮਜ਼ਹਬ, ਕੋਈ ਧਰਮ ਨਹੀਂ। ਕਹਿਣ ਲੱਗੇ ਉਹਦਾ ਸਮੁੱਚੀ ਮਨੁੱਖਤਾ ਨੂੰ ਰੱਬ ਨਾਲ ਜੋੜਨ ਵਾਲਾ ਇੱਕ ਧਰਮ ਹੈ। ਤੇ ਪੁੱਛਿਆ ਕਿਉਂ ਝੁਕਦੇ ਹੋ? ਕਹਿਣ ਲੱਗੇ ਝੁਕਦਾ ਇਸ ਕਰਕੇ ਆ, ਜਦੋਂ ਵੀ ਆਪਣੀ ਸੁਰਤੀ ਲੈ ਕੇ ਉਹਦੇ ਬਚਨ ਨੋਟ ਕਰਿਆ ਜੇ, ਕਹਿੰਦਾ ਅੱਲਾਹ ਤਾਲਾ ਦੇ ਦਰਗਾਹ ਵਿੱਚ ਪਹੁੰਚਦਾ ਵਾ, ਜਿਹੜੇ ਤਖ਼ਤ ਤੇ ਅੱਲਾਹ ਦਾ ਰੂਪ ਨਜ਼ਰ ਆਉਂਦਾ ਏ, ਕਹਿਣ ਲੱਗੇ ਉਸ ਤਖ਼ਤ ਤੇ ਗੁਰੂ ਘਰ ਗੋਬਿੰਦ ਪਿਤਾ ਹੀ ਬੈਠੇ ਨਜ਼ਰ ਆਉਂਦੇ ਨੇ। ਕਹਿਣ ਲੱਗੇ ਅੱਲਾਹ ਤੇ ਗੁਰੂ ਘਰ ਗੋਬਿੰਦ ਪਿਤਾ ਮਹਾਰਾਜ ਦੋ ਨਹੀਂ ਕਹਿਣ ਉਹ ਆਪ ਏ। ਕਹਿਣ ਲੱਗੇ ਮੈਂ ਅੱਲਾਹ ਨੂੰ ਨਸਿਰ ਚੁਕਾ ਹਾਂ ਤੇ ਹੋਰ ਕਿਹਨੂੰ ਚੁਕਾ ਹਾਂ। ਗੁਰੂ ਸਵਾਰਿਓ ਇਹ ਗੱਲ ਕਦੇ ਭੀਖਣ ਸ਼ਾਹ ਨੇ ਦਸਵੇਂ ਜਾਮ ਇੰਗਲੀ ਕਹੀ ਸੀ। ਮੈਂ ਭਰੋਸੇ ਦੀ ਗੱਲ ਕਰਕੇ ਸ਼ਬਦ ਦੇ ਅਰਥਾਂ ਵੱਲ ਆਈਏ। ਭਰੋਸਾ ਕੀ ਕੁਝ ਕਰਦਾ? ਕੁਝ ਅਣਜਾਣ ਲੋਕ ਤੇ ਕਹਿੰਦੇ ਨੇ ਨਾ ਭਈ ਅੰਨੀ ਸ਼ਰਧਾ ਨੀ ਚਾਹੀਦੀ, ਉਹਨਾਂ ਲਈ ਕੁਰੇਕੀ ਅਰਥ ਹੋਣਗੇ। ਕਿਸੇ ਅੰਨੇ ਤੇ ਸ਼ਰਧਾ ਨੀ ਰੱਖਣੇ, ਪਰ ਸ਼ਰਧਾ ਤੇ ਹਮੇਸ਼ਾ ਅੰਧੀ ਹੋਈ ਹੁੰਦੀ, ਉਹਦੇ ਸਾਹਮਣੇ ਕੋਈ ਸਵਾਲ ਨਹੀਂ ਹੁੰਦਾ। ਅੰਨੇ ਤੇ ਨਹੀਂ, ਸਾਡਾ ਤੇ ਗੁਰੂ ਉਹ ਜਿਹੜਾ ਸਾਰੇ ਜਗਤ ਨੂੰ ਅੱਖਾਂ ਦਿੰਦਾ ਹੈ। ਉਹਦੇ ਬਚਨ ਤੇ ਸ਼ਰਧਾ ਦਾ ਮਤਲਬ ਭਰੋਸੇ ਦਾ, ਜੋ ਵੀ ਕਰਿਓ ਭਲਾ ਲੱਗੇ। ਇੱਕ ਐਸੋ ਜਿਹਾ ਫਕੀਰ ਸਿੰਘ ਆਇਆ, ਉਹਨੂੰ ਲੋਕ ਪਿਆਰ ਨਾਲ ਜਾਨਕੀ ਕਹਿੰਦੇ। ਉਹ ਗੁਰੂ ਘਰ ਗੋਬਿੰਦ ਪਿਤਾ ਦੇ ਦਰਬਾਰ ਪਹੁੰਚਾ, ਆ ਕੇ ਚਰਨਾਂ ਚ ਨਮਸਕਾਰ ਕੀਤੇ, ਇੱਕੋ ਗੱਲ ਕਵੇ ਜਾਨੀ ਕੋ ਜਾਨੀ ਮਿਲਾ ਦਿਓ, ਭਾਵ ਦਿਲਾਂ ਦੀਆਂ ਜਾਣਨ ਵਾਲੇ ਨਾਲ ਮਿਲਾਪ ਕਰਵਾ ਦਿਓ। ਸਤਿਗੁਰੂ ਕਹਿਣ ਲੱਗੇ ਇਤਨਾ ਕਾਲਾ ਪਿੱਛੇ ਜਾ ਕੇ ਬਹਿ ਜਾ। ਸਾਨੂੰ ਲੱਗਾ ਕਿ ਸਤਿਗੁਰੂ ਨਾਰਾਜ਼ ਨੇ, ਪਰ ਜੋ ਸਾਹਿਬ ਨੇ ਅੰਦਰੋਂ ਕਿਹਾ ਉਹ ਫਕੀਰ ਸਮਝ ਗਿਆ, ਪਿੱਛੇ ਜਾ ਕੇ ਬੈਠ ਗਿਆ। ਉਹ ਜਿੰਨੇ ਸਵਾਸ ਲੈਂਦਾ ਇਹ ਐਕੋ ਜੀ ਬੇਨਤੀ ਕਰੀ ਜਾ ਰਿਹਾ, ਜਾਨੀ ਕੋ ਜਾਨੀ ਮਿਲਾ ਦੋ, ਜਾਨੀ ਕੋ ਜਾਨੀ। ਦੋ ਤਿੰਨ ਦਿਨ ਗੁਜ਼ਰ ਗਏ, ਨਾ ਕੁਝ ਸ਼ੱਕਿਆ ਨਾ ਸ਼ਿਕਾਇਆ, ਰਾਤ ਦਿਨ ਬੈਠਾ, ਧੁੱਪ ਕੜਕਦੀ ਏ, ਜਿਹੜਾ ਕੋਲੋਂ ਲੰਘਦਾ ਉਹਨੂੰ ਵੀ ਤਰਸ ਜਿਹਾ ਆਉਂਦਾ, ਸਤਿਗੁਰੂ ਦਾ ਪਿਆਰਾ ਏ, ਕੁਰੇ ਸਤਿਗੁਰੂ ਦੇ ਤੇ ਕਿਉਂ ਨੀ ਮਿਹਰ ਕਰਦੇ। ਕਈਆਂ ਤੇ ਆਉਂਦਿਆਂ ਸਾਹਿਬ ਕਰ ਦਿੰਦੇ ਨੇ, ਕਈਆਂ ਨੂੰ ਪਿਆਰ ਨਾਲ ਸੋਹਣੀ ਜਗ੍ਹਾ ਤੇ ਬਿਠਾਉਂਦੇ, ਕਈਆਂ ਦੀ ਬਾਤ ਨਹੀਂ ਪੁੱਛਦੇ। ਉਹਨਾਂ ਨੂੰ ਕੀ ਪਤਾ ਸਤਿਗੁਰੂ ਕੀ ਗੱਲ ਕੀ ਏ। ਜਦੋਂ ਨਾ ਤੀਜੇ ਦਿਨ ਬੇਨਤੀ ਕੀਤੀ ਕਿਸੇ ਨੇ, ਤੇ ਸਤਿਗੁਰੂ ਕਹਿਣ ਲੱਗੇ ਜਾਓ ਕਹਿ ਦਿਓ ਜੀ ਇਤਨਾ ਕਾਲਾ ਤੇ ਉਤਾਵਲਾ ਏ, ਕਿਸੇ ਦਰਿਆ ਵਿਚ ਛਾਲ ਮਾਰ ਕੇ ਮਰ ਜਾਵੇ ਜੇ ਇੰਨੀ ਛੇਤੀ ਮਿਲਣਾ ਚਾਹੁੰਦਾ ਹੈ। ਉਹਨੂੰ ਜਾ ਕੇ ਜਦੋਂ ਗੱਲ ਸੁਣਾਏ ਗਏ, ਉਹ ਜਿਹੜਾ ਸੁਣਾਉਣ ਵਾਲਾ ਡਰ ਰਿਹਾ, ਪਰ ਸੁਣਨ ਵਾਲੇ ਨੂੰ ਚਾ ਚੜਿਆ, ਚਾ ਨੀ ਚੜਿਆ, ਅਜੇ ਸਿੱਖ ਨੇ ਬਚਨ ਪੂਰਾ ਵੀ ਨਹੀਂ ਕੀਤਾ, ਤੇ ਉਹ ਇਕਦਮ ਉਥੋਂ ਉੱਠਿਆ, ਦੌੜ ਪਿਆ ਜਿੱਤਰ ਦਰਿਆ। ਉਹਨੂੰ ਪਤਾ ਸੀ ਉਹਦਾ ਡਰ। ਸਤਿਗੁਰਾਂ ਨੇ ਸਿੱਖਾਂ ਨੂੰ ਪਿੱਛੇ ਭੇਜਿਆ, ਕਹਿਣ ਲੱਗੇ ਨੀ ਛਾਲ ਮਾਰ ਦੇਣੀ ਬੁਲਾਓ, ਉਹ ਦਰਿਆ ਵੱਲ ਵਧਿਆ। ਸਤਿਗੁਰਾਂ ਨੇ ਅੰਦਰੋਂ ਦੀ ਸੁਰਤੀ ਨੂੰ ਰੱਬ ਦੀ ਦਰਗਾਹ ਵੱਲ ਖਿੱਚ ਲਿਆ, ਉਹ ਬਾਹਰੋਂ ਮਰਨ ਵੱਲ ਤੁਰਿਆ ਏ। ਸਤਿਗੁਰੂ ਨੇ ਜੀਵਨ ਦਾਤੇ ਦਾ ਵਾਪਸ ਮੁੜਦਿਆਂ ਹੀ ਮਿਲਾਪ ਕਰਵਾ ਦਿੱਤਾ ਹੈ। ਸਤਸੰਗਿਓ, ਸਤਿਗੁਰੂ ਜੀ ਕਹਿੰਦੇ ਇਥੋਂ ਜੀਵਨ ਦਾਤਾ ਮਿਲਦਾ ਜਦੋਂ ਕਿਸੇ ਨੂੰ, ਉਦੋਂ ਹੀ ਉਹ ਕਹਿੰਦਾ ਜੀਵਨ ਮੈਂ ਜੀਵਨ ਪਾਇਆ। ਅਸਲੀ ਜੀਵਨ ਉਹਦੇ ਮਿਲਾਪ ਦਾ। ਇਤਨਾ ਭਰੋਸਾ ਗੁਰੂ ਕੇ ਪਿਆਰਿਓ, ਤੇ ਉਹ ਤੁਰ ਪਿਆ ਛਾਲ ਮਾਰਨ। ਉਹਨੇ ਸੋਚਿਆ ਮੈਂ ਤੂੰ ਮੌਤ ਲੈਣ ਆਇਆ, ਜਿਹਨੇ ਸੋਚਿਆ ਉਹ ਰਹਿ ਗਿਆ। ਕਲਗੀਧਰ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜਦੋਂ ਪਹਿਲੀ ਵਾਰ ਚਮਕੌਰ ਦੀ ਗੜੀ ਵਿਚ ਠਹਿਰੇ ਸਨ, ਚਮਕੌਰ ਸਾਹਿਬ ਗੜੀ ਨਹੀਂ, ਚਮਕੌਰ ਸਾਹਿਬ ਉਹ ਸ਼ਹਿਰ ਦੇ ਅੰਦਰ ਗੜੀ ਤੇ ਜੰਗ ਇਲੇ ਲੋੜ ਪਈ ਉਹ ਪਏ ਨੇ। ਇਸ ਉਦੋਂ ਨਗਰ ਚ ਆਏ ਸੀ ਜਦੋਂ ਕੁਰੂਕਸ਼ੇਤਰ ਵੱਲ ਆਏ, ਉਦੋਂ ਸੰਗਤ ਦੂਰੋਂ ਚੱਲ ਕੇ ਆਈ ਅਨੰਦਪੁਰ ਸਾਹਿਬ। ਪਤਾ ਲੱਗਾ ਸਤਿਗੁਰੂ ਉਧਰ ਨੇ ਆ ਗਏ। ਆਉਂਦਿਆਂ ਸਾਰ ਬੇਨਤੀ ਕੀਤੀ, ਸਤਿਗੁਰੂ ਕਿਰਪਾ ਕਰੋ ਸਾਡੀ ਝੋਲੀ ਖੈਰ ਪਾਓ। ਕਲਗੀਆਂ ਵਾਲੇ ਨੇ ਤਿੰਨ ਬਚਨ ਕਹਿ, ਠਹਿਰੋ ਧੰਨ ਦੇਵਾਂਗੇ ਮਰਵਾਵਾਂਗੇ। ਬਚਨ ਸੁਣ ਲਿਆ ਪਰ ਅੰਦਰ ਡਰ ਗਿਆ, ਭਰੋਸਾ ਨਹੀਂ ਸੀ, ਬਣ ਨਹੀਂ ਸਕਿਆ ਵਿਸ਼ਵਾਸ, ਭਰੋਸਾ ਨਹੀਂ ਬਣਿਆ। ਪਿਆਰੇ ਜਦੋਂ ਨਾ ਬਣਿਆ, ਕਹਿਣ ਲੱਗੇ ਇਹ ਕੀ ਮਤਲਬ ਹੋਇਆ ਕੋਈ ਸਤਿਗੁਰੂ ਕਹਿੰਦੇ ਠਹਿਰੋ ਧੰਨ ਦੇਵਾਂਗੇ ਮਰਵਾਵਾਂਗੇ, ਸਤਿਗੁਰੂ ਸਾਨੂੰ ਕੁਝ ਸਮਾਂ ਖੜੇ ਕਰਨਗੇ, ਪੈਸਾ ਦੇ ਕੇ ਜੇ ਮਰਵਾ ਹੀ ਦੇਣਾ ਏ ਤੇ ਐਸੋ ਜੀ ਦੌਲਤ ਕਣੋ ਕੀ ਛੋੜਿਆ। ਅੰਦਰ ਸ਼ੱਕ ਕਹਿ, ਅੰਦਰ ਗੁਰੂ ਕੇ ਬਚਨ ਨੂੰ ਸਮਝਣ ਦੀ ਸਮਰੱਥਾ ਨਹੀਂ ਸੀ। ਉਦੋਂ ਤਾਂ ਇਹ ਬਚਨ ਸੀ ਨਾ, ਅੱਜ ਵੀ ਵੇਖਦੇ ਕਈ ਵਾਰ ਉਹ ਸਿੱਖ ਵੀਰਾਂ ਨੂੰ ਸ਼ੱਕ ਪੈ ਜਾਂਦਾ ਏ ਤੇ ਜੇ ਗਰੀਬ ਅਨੁਵਾਦ ਪਿਤਾ ਦੀ ਕਿਰਪਾਨ ਨਾ ਪਹਿਨਾਂਗੇ ਤੇ ਫਿਰ ਕੀ ਹੋ ਜਾਏਗਾ। ਜੇ ਅੰਮ੍ਰਿਤ ਨਹੀਂ ਛਕਿਆ ਤੇ ਕੀ ਗੱਲ ਅਸੀਂ ਸਿੱਖ ਹੀ ਨਹੀਂ ਆ, ਕੀ ਗੱਲ ਅਸੀਂ ਸਾਡੇ ਜੀਵਨ ਚ ਕੋਈ ਘਾਟ ਏ। ਸਵਾਲ ਇਹ ਵੀ ਗੁਰੂ ਕਲਗੀਆਂ ਵਾਲਕੀ ਨੇ ਕਿਹਾ ਸੀ ਜੇ ਮੇਰਾ ਮੰਨਣਾ ਏ ਤੇ ਇਹ ਮਰਿਆਦਾ ਨਿਭਾਉਣੀ ਪਵੇਗੀ, ਪਿਆਰਿਓ ਸਿੱਖ ਦੇ ਅੰਦਰ ਸ਼ੱਕ ਕਿਉਂ ਆਵੇ ਭਰੋਸੇ ਵਾਲੇ ਨੂੰ? ਤਾਂ ਪਿਆਰਿਓ ਉਹ ਕਹਿੰਦੇ ਕੂਚ ਛਾਲ ਮਾਰ ਉਹ ਮਰਨ ਨੂੰ ਤਿਆਰ, ਜੇ ਭਰੋਸਾ ਨਹੀਂ ਤੇ ਗੁਰੂ ਅੰਮ੍ਰਿਤ ਪੀਣ ਨੂੰ ਕਵੇ ਤੇ ਤਾਂ ਵੀ ਕਹਿੰਦਾ ਸੋਚਾਂਗੇ। ਭਰੋਸਾ ਪ੍ਰਤੀਤੀ ਤੇ ਬੇਪ੍ਰਤੀਤੀ ਦਾ ਫਰਕ ਦੇ ਸਤ ਸੰਗੀ, ਜਦੋਂ ਭਰੋਸੇ ਵਾਲਿਆਂ ਨੂੰ ਸਤਿਗੁਰੂ ਕਹਿੰਦੇ ਸੀਸ ਦਿਓ, ਉਹ ਸੀਸ ਵੀ ਭੇਟਾ ਕਰ ਦਿੰਦੇ ਹਨ, ਪਰ ਜਿਨ੍ਹਾਂ ਨੂੰ ਭਰੋਸਾ ਨਾ ਹੋਵੇ ਉਹ ਗੁਰੂ ਦੇ ਕਹਿਣ ਤੇ ਇੱਕ ਰਾਤ ਵੀ ਉੱਚੇ ਸੁਖ ਨਾਥ ਦੀ ਰਹਿਤ ਨੂੰ ਤਿਆਰ ਨਹੀਂ ਹੁੰਦੇ। ਪਰ ਇਹ ਭਰੋਸਾ ਸੰਗਤ ਵਿੱਚੋਂ ਬਣਦਾ ਹੈ। ਇਹੋ ਜਿਹੇ ਮਾਹੌਲ ਚ ਰਹੀਏ ਜਿਨ੍ਹਾਂ ਦਾ ਭਰੋਸਾ ਗੁਰੂ ਤੇ ਪੈ, ਜਿਨ੍ਹਾਂ ਦਾ ਵਿਸ਼ਵਾਸ ਗੁਰੂ ਕੇ ਬਚਨਾਂ ਤੇ ਵੇ, ਆਪਣਾ ਵੀ ਵਿਸ਼ਵਾਸ ਵਧੇਗਾ। ਜੇ ਪਿਆਰ ਵਾਲੀਆਂ ਸਾਖੀਆਂ ਸੁਣੀਏ ਗੁਰੂ ਸਾਹਿਬ ਦੀਆਂ, ਮਹਾਂਪੁਰਖਾਂ ਦੀਆਂ, ਬਦਕੀ ਵਾਲਿਆਂ ਦੀਆਂ, ਉੱਚੀਆਂ ਰੂਹਾਂ ਦੀਆਂ, ਭਰੋਸਾ ਵੱਧਦਾ। ਤੇ ਜੇ ਸਾਰਾ ਦਿਨ ਬਹਿਣੇ ਉਹਨਾਂ ਲੋਕਾਂ ਵਿੱਚ ਜਿਨ੍ਹਾਂ ਨੇ ਫਿੱਕੀਆਂ ਜਿਹੀਆਂ ਗੱਲਾਂ ਟੁੱਟੀਆਂ, ਉਹ ਗੱਲਾਂ ਕਰਨੀਆਂ, ਫਲਾਣਾ ਵੇਖਿਆ ਸੀ ਗੁਰਦੁਆਰੇ ਆਹ ਲੜਾਈ ਹੋ ਗਏ, ਫਲਾਣੇ ਦਾ ਅੰਮ੍ਰਿਤ ਟੁੱਟ ਗਿਆ ਏ, ਉਹਨੂੰ ਸ਼ਰਾਬ ਪੀਂਦੇ ਵੇਖ ਲਿਆ ਏ, ਉਹਨੂੰ ਚੋਰੀ ਕਰਦੇ ਵੇਖ ਲਿਆ ਏ, ਤੇ ਭਰੋਸਾ ਥੋੜਾ ਬਣੇਗਾ ਫਿਰ ਤੇ ਪਹਿਲਾਂ ਵੀ ਟੁੱਟਦਾ ਜਾਏਗਾ। ਤਾਂ ਹੀ ਤੇ ਸਤਿਗੁਰੂ ਕਹਿੰਦੇ ਨੇ ਜਿੰਨਾ ਜਰੂਰ ਇਹ ਨਾਮ ਜਪਣਾ ਤੇ ਅੰਮ੍ਰਿਤ ਛਕਣਾ ਏ, ਉਹਨਾਂ ਜਰੂਰੀ ਏ ਵੀ ਅਸੀਂ ਕਿਹੋ ਜਿਹੀ ਸੰਗਤ ਵਿੱਚ ਬੈਠੇ ਹਾਂ, ਸਾਡੇ ਦੋਸਤ ਕਿਹੋ ਜਿਹੇ ਨੇ, ਸਾਡੀਆਂ ਸਹੇਲੀਆਂ ਕਿਹੋ ਜਿਹੀਆਂ ਨੇ, ਸਾਡਾ ਉੱਠਣ ਬੈਠਣ ਕਿੰਨਾ ਲੋਕਾਂ ਨਾਲ ਏ। ਸਤਿਗੁਰਾਂ ਨੇ ਵਚਨ ਨਹੀਂ ਕੀਤਾ, ਸਹਿਲ ਕਹਿੰਦੇ ਜਿਨ੍ਹਾਂ ਦੇ ਸੰਗਰਿਆਂ ਦੁਰਮਤ ਵੰਜੈ, ਮਿੱਤਰ ਅਸਾਡੜੇ ਸੇਰੀ ਹੋ ਟੁੰਡੇਂਦੀ ਜਾਗ ਸਵਾਇਆ, ਜਨ ਨਾਨਕ ਵਿਰਲੇ ਕੇ। ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਨੂੰ ਮਿਲ ਕੇ ਭੈੜੀ ਮੱਤ ਦੂਰ ਹੋਵੇ, ਇਹਨੇ ਵੀ ਭੈੜੀ ਮੱਤ ਹੋਰ ਆ ਵੜੇ, ਉਹਨਾਂ ਚ ਬਹਿਣਾ ਨਹੀਂ। ਪਿਆਰਿਓ ਜੇ ਉਹਨਾਂ ਚ ਬੈਠਾਂਗੇ ਤੇ ਸੇਵਾ ਸਿਮਰਨ ਨੂੰ ਫਲ ਨਹੀਂ ਬਹੁਤਾ ਲੱਗਣਾ, ਕਿਉਂ ਫਲ ਉਹਨਾਂ ਨੇ ਲੱਗਣ ਹੀ ਦੇਣਾ, ਭਰੋਸੇ ਨਾਲ ਲੱਗਣਾ ਸੀ, ਉਹ ਭਰੋਸਾ ਨਹੀਂ ਦੇਣਾ। ਤੇ ਭਰੋਸਾ ਬਣਦਾ ਏ ਜਦੋਂ ਗੁਰੂ ਕੇ ਬਖਸ਼ਿਆਂ ਕੋਲ ਬਹੀਏ, ਗੁਰੂ ਨੂੰ ਪਿਆਰ ਕਰਨ ਵਾਲਿਆਂ ਕੋਲ ਬਹੀਏ, ਭਰੋਸੇ ਦੀ ਵੀ ਕੋਈ ਹੱਦ ਹੁੰਦੀ। ਗੁਰੂ ਕੇ ਪਿਆਰਿਓ ਮੈਂ ਬੇਨਤੀ ਕਰ ਕੇ ਅਗਲਾ ਵਚਨ ਕਰਦਾ ਵਾ ਸਾਂਝਾ ਤੁਹਾਡੇ ਨਾਲ। ਹੋਇਆ ਕਿ ਇਹਨਾਂ ਨੂੰ ਤਿੰਨ ਵਾਰੀ ਬਚਨ ਕਹਿ, ਇਹ ਫਿਰ ਆ ਕੇ ਕਹਿਣ ਸਤਿਗੁਰੂ ਕੀ ਭੁੱਲ ਹੋ ਗਈ। ਜਦੋਂ ਬੰਦਾ ਕਹਿੰਦਾ ਨਾ ਕੀ ਭੁੱਲ ਹੋ ਗਈ, ਇਹਦਾ ਮਤਲਬ ਭੁੱਲ ਗੁਰੂ ਕੋਲ ਮਨ ਨਹੀਂ ਰਿਹਾ, ਉਹਦਾ ਅੰਦਰ ਕਹਿੰਦਾ ਮੈਂ ਭੁੱਲਿਆ ਤੇ ਨਹੀਂ ਸਾਂ। ਸਤਿਗੁਰੂ ਖਰੇ ਕਿਉਂ ਨਾਰਾਜ਼ ਨੇ? ਸਹਿਬ ਕਹਿੰਦੇ ਗੱਲ ਹੀ ਨਾ ਆਵੇ, ਭੁੱਲੇ ਆ ਨਹੀਂ ਭੁੱਲੇ, ਜੋ ਸਤਿਗੁਰੂ ਜੀ ਨੇ ਬਚਨ ਕੀਤਾ ਬਸ ਸਤਿਖ ਹੈ। ਸਹਿਬ ਕਹਿੰਦੇ ਨੇ ਨਾ, ਹਜ਼ੂਰ ਕਹਿੰਦੇ ਸੇਵਕ ਸੇ ਪੂਜਣ ਸਭ ਆਵੇ, ਸਭ ਗਾਵੇ ਕਰ ਕਰ ਉਤਮ ਬਾਣੀ, ਗਾਵਿਆ ਸੁਣਿਆ ਤਿਨਕਾ ਕਰ ਥਾਏ ਪਾਵੇ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਾਨੀ। ਹੁਣ ਸਤਿਗੁਰ ਕਿਉਂ ਹੀ ਮੰਨੇਗਾ ਜਿਹਦਾ ਅੰਦਰ ਭਰੋਸਾ ਕਰਦਾ, ਦੂਜਾ ਕਹਿੰਦਾ ਸੋਚਾਂਗਾ ਵਿਚਾਰਾਂਗਾ। ਜਦੋਂ ਤੀਜੀ ਵਾਰ ਵੀ ਉਹਨਾਂ ਨੇ ਆ ਕੇ ਬਿਨੈ ਕੀਤੇ, ਸਤਿਗੁਰਾਂ ਨੇ ਅੱਜ ਰਾਜ ਖੋਲ ਦਿੱਤਾ ਏ। ਪਹਿਲਾਂ ਰਮਜਾ ਸਨ, ਇਹ ਰਮਜ ਨਹੀਂ ਸਮਝ ਸਕੇ, ਰਾਜ ਖੋਲਿਆ। ਭਾਈ ਵੀਰ ਸਿੰਘ ਕਹਿੰਦੇ ਵਾਹ ਸਤਿਗੁਰੂ, ਅੱਜ ਤੱਕ ਫਕੀਰ ਰਾਜ ਨਹੀਂ ਸੀ ਖੋਲਦੇ, ਤੂੰ ਵੀ ਖੋਲ ਕੇ ਰੱਖ ਦਿੱਤਾ ਏ। ਕਹਿਣ ਲੱਗੇ ਐ ਗੁਰੂ ਕਿਉਂ ਸਿੱਖੋ, ਗੁਰੂ ਕੇ ਬਚਨ ਤੇ ਭਰੋਸਾ ਕਰਿਆ ਕਰੋ, ਅਸੀਂ ਤੁਹਾਡੀ ਝੋਲੀ ਸਭੋ ਕੁਝ ਪਾਇਆ ਸੀ, ਤੁਸੀਂ ਸਭੋ ਕੁਝ ਤਿੰਨ ਵਾਰੀ ਡੋਲ ਦਿੱਤਾ ਏ। ਸਾਡਾ ਮਤਲਬ ਸੀ ਜੇ ਤੁਸੀਂ ਸੱਤ ਬਚਨ ਕਹਿ ਦਿੰਦੇ ਅੱਗੋ ਪ੍ਰਵਾਨ ਕਰਦੇ, ਜਿਹੜਾ ਮਨ ਅੱਜ ਤੱਕ ਕਿਸੇ ਤੋਂ ਟਿਕਿਆ ਨਹੀਂ ਉਹਨੂੰ ਅਸੀਂ ਟਿਕਾ ਦੇਣਾ ਸੀ, ਠਹਿਰਾ ਦੇਣਾ ਸੀ। ਕੇਵਲ ਗੁਰੂ ਕਿਰਪਾ ਕਰਕੇ ਡਰਾ ਸਕਦਾ ਹੈ। ਦੂਜਾ ਧਨ ਦਾ ਮਤਲਬ ਸੀ ਦੋ ਜਖਾਨ ਦੀ ਦੌਲਤ ਦਿਆਂਗੇ, ਨਾ ਇਸ ਦੁਨੀਆਂ ਵਿੱਚ ਕਦੇ ਕੰਗਾਲ ਹੋਵੋਗੇ ਤੇ ਨਾ ਦੈਵੀ ਗੁਣਾਂ ਤੋਂ ਵਾਂਝੇ ਰਹੋਗੇ। ਤੇ ਤੀਜਾ ਬਚਨ ਸੀ ਮਰਵਾਵਾਂਗੇ ਤੇ ਤੁਹਾਡੇ ਅੰਦਰੋਂ ਹਉਮੈ ਨੂੰ ਮਾਰਾਂਗੇ, ਅਹੰਕਾਰ ਨੂੰ ਮਾਰਾਂਗੇ, ਕਿਸੇ ਚੀਜ਼ ਦੀ ਪਕੜ ਹੀ ਨਾ ਰਹੇ ਕਿ ਪਕੜਨ ਵਾਸਤੇ ਮਾਰ ਦਿਆਂਗੇ, ਤਾਂ ਕਿ ਅਸੀਂ ਸਿੱਧਾ ਆਪ ਹੀ ਤੁਹਾਡੇ ਅੰਦਰ ਵਸੀਏ। ਪਰ ਮਨ ਪਹਿਲਾਂ ਸਮਝਣਾ ਚਾਹੁੰਦਾ, ਹਰ ਬੰਦੇ ਕੋਲ ਜਾਓ, ਅਕਲ ਦੀ ਵਰਤੋਂ ਕਰਕੇ ਉਹਨੂੰ ਸਮਝਣ ਦੀ ਟਰਾਈ ਕਰੋ। ਪਰ ਜਿਹੜੇ ਸਤਿਗੁਰਾਂ ਨੇ ਵਚਨ ਕੀਤੇ ਨੇ ਕਿ ਗੁਰੂ ਗ੍ਰੰਥ ਸਾਹਿਬ ਪਿਤਾ ਨੂੰ ਗੁਰੂ ਮੰਨੋ, ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਸਤਿਗੁਰੂ ਪਰਮੇਸ਼ਰ ਵਿੱਚ ਪਰਤਨਾ ਸਮਝੋ, ਸਤ ਸੰਗਤ ਕਰੋ ਸਤਿਗੁਰਾਂ ਦੀ, ਨਾਮ ਜਪਣ ਵਾਲਿਆਂ ਦੀ ਸੋਭਤ ਵਿੱਚ ਬੈਠੋ, ਅੰਮ੍ਰਿਤਧਾਰੀ ਹੋਵੋ, ਉਹਦੇ ਤੇ ਕਾਹਦਾ ਸਵਾਲ ਤੇ ਸ਼ੱਕ, ਉਹਨੂੰ ਤਾਂ ਖਿੜੇ ਮੱਥੇ ਪ੍ਰਵਾਨ ਕਰੀਏ। ਗੁਰੂ ਕੇ ਪਿਆਰਿਓ, ਭਰੋਸੇ ਵਾਲਿਆਂ ਦੀ ਹੱਦ ਮੁੱਕ ਜਾਂਦੀ ਜੇ ਇੱਕ ਛੋਟਾ ਜਿਹਾ ਬਚਨ ਹੈ ਪਿਆਰਿਓ, ਜੇਕਰ ਉਹਨੂੰ ਆਪਣੇ ਅੰਦਰ ਸਮਾਨ ਦਾ ਕਰਾਂਗੇ ਯਤਨ ਤੇ ਪਤਾ ਲੱਗੇਗਾ। ਕਿਉਂਕਿ ਭੱਟ ਕਹਿੰਦੇ ਗੁਰੂ ਅੰਗਦ ਪਿਤਾ ਜੀ ਤੁਸੀਂ ਵਿਸ਼ਵਾਸ ਅੰਦਰ ਟਿਕਾਇਆ ਤੇ ਗੁਰੂ ਨਾਨਕ ਪਿਤਾ ਨੇ ਵਾਹਿਗੁਰੂ ਤੁਹਾਡੇ ਅੰਦਰ ਟਿਕਾ ਦਿੱਤਾ। ਗੈਰ ਤੋਂ ਹਜ਼ਰਤ ਦੀਓ, ਗੈਰ ਉਹ ਗੰਭੀਰ ਪਰਮਾਤਮਾ ਹਜ਼ਰਤ ਧੰਨ ਗੁਰੂ ਨਾਨਕ ਪਿਤਾ ਦਰਗਾਹ ਤੇ ਮਾਲਕ, ਉਹਨਾਂ ਨੇ ਗੋ ਪਕੜਾ ਅਮਿਲਾ ਦਿੱਤਾ ਭਰੋਸੇ ਦੇ ਨਾਲ। ਕਿਉਂ ਸਾਹਿਬ ਅੱਜ ਵੀ ਕਹਿੰਦੇ ਨੇ ਰਤੋ ਮੈਂ ਆਇਆ ਸ਼ਰਨੀ ਆਇਆ ਭਰੋਸੇ ਆਇਆ ਕਿਰਪਾ ਆਇਆ ਜਿਉਂ ਪਾਵੇ ਤਿਉਂ ਰਾਖੋ ਸਵਾਮੀ ਮਾਰਗ ਗੁਰੇ ਪਠਾਇਆ। ਆਉਣਾ ਵੀ ਇਹ ਤੇ ਫਿਰ ਭਰੋਸਾ ਨਾ ਰੱਖਣਾ, ਇਹ ਕੀ ਕਹਾਣੀ ਬਣੀ ਪਿਆਰਿਓ। ਜਦੋਂ ਬੇਨਤੀ ਕਰ ਰਿਹਾ ਸਾਂ ਗੁਰੂ ਅੰਗਦ ਪਿਤਾ ਨੇ ਭੱਟ ਜੀ ਕਹਿੰਦੇ ਨੇ ਭਰੋਸਾ ਧਾਰਿਆ ਤੇ ਗੁਰੂ ਨਾਨਕ ਪਿਤਾ ਨੇ ਪਰਮਾਤਮਾ ਹੀ ਅੰਦਰ ਉਹਨਾਂ ਦੇ ਧਰ ਦਿੱਤਾ। ਇਹਦਾ ਦੂਜਾ ਪਾਸਾ ਵੇਖੋ ਨਾ ਕਿੰਨੀ ਵੱਡੀ ਪ੍ਰਾਪਤੀ ਏ। ਅਸੀਂ ਦੁਨੀਆਂ ਤੋਂ ਡਰ ਜਾਂਦੇ, ਦੁਨੀਆਂ ਕੀ ਕਹੇਗੀ, ਕਮਲਾ ਤੇਰੇ ਕੋਲ ਅਕਲ ਨਹੀਂ ਹੋ, ਤੂੰ ਆਪ ਹੀ ਕੁਝ ਸੋਚ ਲੈਣਾ ਸੀ। ਕਈ ਵਾਰ ਤੇ ਮਾਪੇ ਹੀ ਕਮਲੇ ਬਣ ਜਾਂਦੇ ਨੇ, ਬੱਚਿਆਂ ਦੀ ਭੋਲੀ ਮਤ, ਬਚਪਨ ਵਿਚ ਸੰਗਤ ਮਿਲੇ ਉਹਨਾਂ ਨੂੰ, ਦੋ ਚਾਰ ਮਹੀਨੇ ਹਫ਼ਤਾ ਖੰਡ ਕੋਈ ਕੈਂਪ ਲੱਗੇ, ਉਹਨਾਂ ਦਾ ਜੀ ਕਰਦਾ ਅੰਮ੍ਰਿਤ ਛਕਣ ਨੂੰ। ਮਾਪੇ ਉਹਨਾਂ ਨੂੰ ਘੜੀ ਮੜੀ ਪੁੱਛਣਗੇ ਤੂੰ ਰੱਖ ਲਏਗਾ, ਤੇਰੇ ਕੋਲੋਂ ਰੱਖ, ਤੇਰੇ ਕੋਲੋਂ ਰੱਖਿਆ ਜਾਏਗਾ। ਉਹ ਕਮਲਾਪਨ ਮਾਪੇ ਖੁਦ ਬੱਚਿਆਂ ਦੇ ਸਾਹਮਣੇ ਪ੍ਰਗਟ ਕਰਦੇ ਨੇ। ਸਿੱਧਾ ਹੀ ਸਤਿਗੁਰੂ ਆਉਣਾ ਚਾਹੁੰਦੇ ਸਨ ਪਰ ਮਾਪੇ ਆਪ ਹੀ ਰੁਕਾਵਟ ਬਣ ਗਏ ਤੇ ਵੱਡੇ ਹੋ ਕੇ ਫਿਰ ਪੁੱਛਦੇ ਨੇ ਜੀ ਇਹ ਛੱਕਦਾ ਕਿਉਂ ਨੀ, ਹੁਣ ਸਮਝਦਾ ਨੀ, ਗਲਤੀ ਪਹਿਲਾਂ ਆਪਣੀ ਸੀ। ਮੈਨੇ ਕਰ ਲੱਗਾ ਸਾਂ ਕੁਝ ਸਾਲ ਹੋਏ, ਇੱਕ ਵੀਰ ਕੁਰਕਸ਼ੇਤਰ ਕੋਲ ਰਹਿਣ ਵਾਲਾ, ਉਹਨੇ ਅੰਦਰ ਐਸੋ ਜਿਹਾ ਬਿਲਕੁਲ ਸਿੱਧਾ ਸਾਧਾ ਜਿਮੀਦਾਰ ਮਨੁੱਖ ਸੀ, ਰਲ ਕੇ ਉਹਨਾਂ ਨੇ ਨਾਮ ਜਪਣਾ ਸ਼ੁਰੂ ਕੀਤਾ। ਪਿਆਰ ਗੁਰੂ ਸਾਹਿਬ ਨਾਲ ਬਹੁਤ, ਕਹਿੰਦੇ ਵੀ ਆਪਾਂ ਨਾ ਸਤਿਗੁਰਾਂ ਦੀ ਕੋਈ ਗੁਰਪੁਰਬ ਮਨਾਈਏ। ਕਹਿੰਦੇ ਚਲੋ ਛੋਟੇ ਤੇ ਵੱਡੇ ਸਾਹਿਬਜ਼ਾਦਿਆਂ ਦਾ ਮਨਾਈਏ। ਕਹਿੰਦੇ ਠੀਕ ਹੈ, ਪਰ ਗਰੀਬੀ ਸੀ ਕੋਲ, ਕੋਈ ਇੰਨਾ ਪੈਸਾ ਨਹੀਂ ਸੀ, ਸਾਰਿਆਂ ਸਲਾਹ ਕਰ ਲਈ ਪਿੱਛੇ ਕਿ ਇਹ ਵੀਰ ਤੇ ਕ੍ਰਿਸ਼ਤੀ ਸ਼ਿਵ ਪਤਨੀ ਨੂੰ ਕਹਿਣ ਲੱਗਾ ਵੀ ਆਪਾਂ ਫਿਰ ਦਸੰਬਰ ਵਿਚ ਨਾ ਪਹੁੰਚ ਹੀ ਇਹ ਸਾਹਿਬਜ਼ਾਦਿਆਂ ਦਾ ਸ਼ਹੀਦੀ ਜੋੜ ਮੇਲਾ ਮਨਾਉਣਾ ਤੇ ਦਿਨ ਦੇ ਦੇਣ। ਕਹਿੰਦੇ ਸਾਡੇ ਇਧਰ ਪਿੰਡਾਂ ਚ ਨਹੀਂ ਮਨਾਉਂਦੇ, ਉਹ ਮਨਾਈਏ। ਜਦੋਂ ਤਿਆਰੀ ਹੋ ਗਈ ਤੇ ਕਹਿੰਦੇ ਪੈਸਾ ਟਕਾ ਪੀ ਆਖਿਰਕਾਰ ਲੰਗਰ ਵੀ ਕਰਨੇ, ਕੀਰਤਨੀਏ ਸੱਜਣੇ, ਕੋਈ ਢਾਜੀ ਵੀ ਸੱਦਾਂਗੇ, ਉਹਨਾਂ ਦਾ ਪ੍ਰਬੰਧ। ਕਹਿਣ ਲੱਗੇ ਕੋਈ ਨੀ ਮਹਾਰਾਜ, ਆਪ ਕੋਈ ਵਿਧੀ ਬਣਾਉਣਗੇ। ਦੋ ਚਾਰ ਦਿਨ ਜਦੋਂ ਸਲਾਹ ਪੱਕੀ ਹੋ ਗਈ, ਪਤਾ ਨੀ ਅੰਦਰੋਂ ਕਿੰਨਾ ਕੁ ਸਤਿਗੁਰੂ ਜੀ ਨਾਲ ਪਿਆਰ, ਇਕਦਮ ਹੀ ਵਿਸ਼ਵਾਸ ਨੇ ਇੱਕ ਹੋਰ ਰੂਪ ਵਟਾਇਆ, ਅੰਦਰੋਂ ਇੱਕ ਤਰੰਗ ਉੱਠੀ। ਕਹਿਣ ਲੱਗੇ ਆਪਣੀ ਘਰਵਾਲੀ ਨੂੰ, ਕਹਿੰਦੇ ਦੇਖ ਬੀਬੀ ਭਾਗਾਂ ਵਾਲੀਏ ਵੀ ਅਸੀਂ ਸਾਰਿਆਂ ਨੂੰ ਸੱਦਾ ਦੇਣਾ ਤੇ ਜਿਨ੍ਹਾਂ ਦਾ ਸ਼ਹੀਦੀ ਦਿਨ ਮਨਾਉਣਾ, ਜੇ ਉਹਨਾਂ ਨੂੰ ਨਾ ਸੱਦਿਆ ਤੇ ਫਿਰ ਕਾਹਦਾ ਇਹ ਦਿਨ ਮਨਾਤਾ ਹੋਇਆ। ਇਹੋ ਜਿਹਾ ਪਿਆਰ ਭਰਿਆ, ਕੋਈ ਇਹ ਨੀ ਕਿ ਲੋਕ ਕੀ ਕਹਿਣਗੇ, ਅੰਦਰ ਕੇਵਲ ਗੁਰੂ ਸਾਹਿਬ ਤੇ ਸਾਹਿਬਜ਼ਾਦਿਆਂ ਲਈ ਪਿਆਰ। ਮੋਟਰਸਾਈਕਲ ਲਿਆ ਕਿਸੇ ਦਾ, ਕਹਿਣ ਲੱਗੇ ਲੈ ਤੂੰ ਤਿਆਰੀ ਕਰ, ਹੋਰ ਥੋੜੇ ਦਿਨ ਰਹਿ ਗਏ ਨੇ ਤੇ ਮੈਂ ਭੱਜ ਕੇ ਨਾ ਫਤਿਹਗੜ੍ਹ ਸਾਹਿਬ ਸਰਕੰਗ ਸਾਹਿਬ ਜਦ ਤਨ ਜਾ ਕੇ ਬਿਨੇ ਪੱਤਰ ਦੇ ਕੇ ਆਉਣਾ ਵਾ। ਉਹਨਾਂ ਨੂੰ ਬੇਨਤੀ ਕਰਨਾ ਵੀ ਤੁਸੀਂ ਆਇਓ। ਗਿਆ ਜਾ ਕੇ ਉੱਥੇ ਅਰਦਾਸ ਕੀਤੀ। ਉਹ ਸਰਹੰਦ ਦੀ ਦੀਵਾਰ ਜਿਹਦੇ ਚ ਸਾਹਿਬਜ਼ਾਦੇ ਚਿਣੇ ਗਏ ਸਨ, ਦੀਵਾਰ ਦੇ ਕੋਲ ਬੈਠ ਕੇ ਅਰਦਾਸ ਕਰਕੇ ਸਿਮਰਨ ਕੀਤਾ ਕੁਝ ਸਮਾਂ। ਸੁਰਤੀ ਨਾਲ ਹੀ ਅੰਦਰੋਂ ਨਾ ਕਹਿਣ ਲੱਗਾ, ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਸਾਹਿਬ ਜੀ, ਤੁਸੀਂ ਮੇਰੇ ਪਿੰਡ ਜ਼ਰੂਰ ਆਇਆ ਜੇ। ਤੁਹਾਡੇ ਤੋਂ ਬਿਨਾਂ ਸ਼ਹੀਦੀ ਦਿਨ ਕਾਹਦਾ ਹੋਏਗਾ ਮਨਾਉਣਾ। ਤੁਸੀਂ ਜ਼ਰੂਰ ਆਉਣਾ ਕਿਰਪਾ ਕਰਕੇ। ਉੱਥੋਂ ਇਜਾਜ਼ਤ ਮਿਲ ਗਈ ਤੇ ਮਾਤਾ ਗੁਜਰ ਕੌਰ ਦੇ ਠੰਡੇ ਬੁਰਜ ਵਿੱਚ ਚਲੇ ਗਏ। ਫਿਰ ਉਹੀ ਮਾਤਾ ਜੀ ਦੇ ਚਰਨਾਂ ਕੁਝ ਸਮਾਂ ਸਮਾਧੀ ਲਾਈ, ਬੈਰਾਗ ਵਿੱਚ ਭੇਜ ਕੇ ਉਹਨਾਂ ਨੂੰ ਉਹਨੇ ਬੇਨਤੀ ਕੀਤੀ। ਹੜ ਬੀਤੀ ਉਹਨੇ ਦੱਸੀ। ਜਦੋਂ ਉਹਦੇ ਤੋਂ ਬੇਨਤੀ ਕੀਤੀ ਤੇ ਕਹਿਣ ਲੱਗੇ, ਮਾਤਾ ਜੀ ਤੁਹਾਨੂੰ ਵੀ ਬੇਨਤੀ ਕੀਤੀ ਹੈ ਛੋਟੇ ਸਾਹਿਬਜ਼ਾਦਿਆਂ ਨੂੰ ਤੇ ਵੱਡਿਆਂ ਨੂੰ, ਹੁਣ ਤੁਸੀਂ ਨਾ ਆਪੇ ਮੇਰੇ ਵੱਲੋਂ ਸਿਨੇਹਾ ਦਿਆ ਜੇ ਤੇ ਉਹਨਾਂ ਨੂੰ ਜ਼ਰੂਰ ਲੈ ਕੇ ਆਉਣਾ। ਕੈਸਾ ਭੋਲਾ ਪਨ ਹੈ ਤੇ ਅੰਦਰ ਭਰੋਸਾ ਏ। ਦੁਨੀਆਂ ਦੀ ਨਿਗਾਹ ਵਿੱਚ ਇਹ ਕਮਲੀਆਂ ਗੱਲਾਂ, ਰੱਬ ਦੀ ਨਿਗਾਹ ਵਿੱਚ ਇਹੋ ਜਿਹੇ ਕਮਲੇ ਪ੍ਰਵਾਨ ਹੁੰਦੇ ਜੇ। ਸਤਸੰਗੀ ਜਨੋ, ਜਿਹਨੂੰ ਜੱਗ ਨੇ ਕਮਲਾ ਕਿਹਾ, ਜਦ ਕਮਲੇ ਨੇ ਤੇ ਮੇਰੇ ਰੱਬ ਨੂੰ ਵੀ ਕਮਲਾ ਕਹਿ ਦਿੱਤਾ ਸੀ। ਕੋਈ ਆਖੇ ਭੂਤਨਾ, ਕੋ ਕਹੇ ਬੇਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰਾ। ਸਤਸੰਗਿਓ, ਪਰ ਇਹ ਭੋਲਾਪਨ ਜਦੋਂ ਚੰਡੇ ਬੁਰਜ ਤੋਂ ਮਾਤਾ ਜੀ ਤੋਂ ਇਜਾਜ਼ਤ ਲੈ ਕੇ ਪੌੜੀਆਂ ਉਤਰਿਆ ਤੇ ਆਪਣੇ ਆਪ ਨਾਲ ਗੱਲਾਂ ਕਰਦਾ, ਕਹਿੰਦਾ ਵਾਹ ਸਿੰਘਾ, ਜਦੋਂ ਮਾਤਾ ਦੀ ਸ਼ਰੀਰ ਵਿੱਚ ਸਨ ਉਦੋਂ ਵੀ ਮਾਂ ਨੂੰ ਖੇਚਲਾਂ ਛੋੜੀਆਂ ਦਿੱਤੀਆਂ ਨੇ। ਕਿਹੜੀ ਖੇਚਲ ਜਿਹੜੀ ਇਸ ਮਾਂ ਨੇ ਆਪਣੇ ਤਨ ਤੇ ਸਾਡੇ ਲਈ ਨਾ ਚੱਲੀ ਹੋਵੇ। ਕਿਹੜਾ ਕਸ਼ਟ ਏ ਜਿਹੜਾ ਮਾਂ ਗੁਜਰ ਕੌਰ ਤੂੰ ਨਾ ਚੱਲਿਆ ਹੋਵੇ ਤੇ ਹੁਣ ਫਿਰ ਕੋਈ ਖੇਚਲ ਕਰਨਗੇ, ਬੇਨਤੀ ਕਰਨਗੇ, ਤੂੰ ਕਿਉਂ ਨੀ ਜਾਂਦਾ। ਫਿਰ ਮੁੜਿਆ, ਮਾਂ ਜੀ ਤੁਸੀਂ ਨਾ ਜਾਣਾ, ਮੈਂ ਬੇਨਤੀ ਕਰਨ ਜਾਂਦਾ ਹਾਂ। ਹੋਇਆ ਕਿ ਉੱਥੇ ਮੋਟਰਸਾਈਕਲ ਤੇ ਚਮਕੌਰ ਸਾਹਿਬ ਤੋਂ ਤੁਰਿਆ, ਗਲੀ ਤੇ ਜਾ ਕੇ ਜਿੱਥੇ ਗੁਰਦੁਆਰਾ ਸਾਹਿਬ ਏ ਬੈਠਾ ਏ, ਦੁਪਹਿਰ ਦਾ ਵਕਤ ਤੇ ਨੇਤਰ ਬੰਦ ਤੇ ਜਦੋਂ ਅਰਦਾਸਾਂ ਕਰਦਾ, ਰੋ ਰੋ ਕੇ ਬਾਬਾ ਜੀਤ ਸਿੰਘ, ਬਾਬਾ ਜੁਝਾਰ ਸਿੰਘ ਜੀ ਤੁਸੀਂ ਜ਼ਰੂਰ ਆਇਆ ਜੀ, ਗਰੀਬ ਦੇ ਘਰ ਜ਼ਰੂਰ ਆਣਾ, ਮੈਂ ਪਹਿਲੀ ਵਾਰੀ ਦਿਨ ਮਨਾ ਰਿਹਾ, ਜੇ ਸਾਰੀ ਸੰਗਤ ਆਈ ਜੇ ਤੁਸੀਂ ਨਾ ਆਏ ਤੇ ਉਹ ਮਨਾਉਣ ਦਾ ਮੈਨੂੰ ਲਾਭ ਕੀ ਹੋਏਗਾ। ਬੜੇ ਨਿਮਰਤਾ ਚ ਬੇਨਤੀ ਕਰ ਰਿਹਾ ਸੀ, ਅਚਾਨਕ ਹੀ ਇਹਦੇ ਮੋਢੇ ਤੇ ਕਿਸੇ ਨੇ ਆ ਕੇ ਹੱਥ ਰੱਖਿਆ, ਹਿਲਾਇਆ, ਇਹਨੇ ਨੇਤਰ ਖੋਲੇ ਤੇ ਜਦੋਂ ਖੋਲੇ ਨੀਲੇ ਬਾਣੇ ਵਿੱਚ ਕੋਈ ਸਿੰਘ ਖਲੋਤਾ ਏ। ਕਹਿਣ ਲੱਗੇ, ਬੇਟਾ ਬਸ ਕਰ, ਅਸੀਂ ਜ਼ਰੂਰ ਤੇਰੇ ਪਿੰਡ ਚੱਲ ਕੇ ਆਵਾਂਗੇ, ਹੁਣ ਹੋਰ ਨਾ ਬੇਨਤੀਆਂ ਕਰ। ਜਦੋਂ ਇਹਨੂੰ ਚਰਨਾਟ ਦੀ ਛੜੀ ਵੇਖਦਾ ਤੇ ਚਿਹਰਾ ਅਲੋਪ ਹੋ ਚੁੱਕਾ ਹੈ। ਉਥੋਂ ਬੇਨਤੀ ਕਰਕੇ ਵਾਪਸ ਮੁੜਿਆ ਏ ਤੇ ਆਉਂਦਿਆਂ ਨੂੰ ਪਿੱਛੋਂ ਕੋਈ ਆਇਆ ਏ ਵੀਰ, ਉਹਨੇ ਆ ਕੇ ਦਰਵਾਜ਼ਾ ਖੜਕਾਇਆ, ਸਿੰਘ ਜੀ ਕਿੱਥੇ ਸਨ? ਕਹਿੰਦੇ ਜੀ ਉਹ ਸਾਹਿਬਜ਼ਾਦਿਆਂ ਨੂੰ ਬੇਨਤੀ ਕਰਨ ਗਏ। ਕਹਿੰਦੇ ਜੀ ਮੈਂ ਵੀ ਸੁਣਿਆ ਸੀ ਦਿਨ ਮਨਾ ਰਹੇ ਹੋ, ਲੰਗਰ ਪਾਣੀ ਕੀਰਤਨ, ਮੈਂ ਵੀ ਥੋੜੀ ਜਿਹੀ ਸੇਵਾ ਪਾਣੀ ਚਾਹੁੰਦਾ ਸੀ, ਉਹ ਤੇ ਘਰ ਨਹੀਂ, ਤੁਸੀਂ ਲੈ ਲਓ ਕੋਈ ਗੱਲ ਨਹੀਂ 10,000 ਰੁਪਇਆ। ਜਦੋਂ ਕਿ ਉਹਨਾਂ ਨੂੰ ਕੇਵਲ 100-100 ਦੀ ਉਮੀਦ ਸੀ, ਉਹ ਦੇ ਗਏ। ਕਹਿਣ ਲੱਗੇ ਆ ਮੇਰੇ ਵੱਲੋਂ ਸੇਵਾ ਪਾ ਲਈ, ਮੈਂ ਵੀ ਆਵਾਂਗਾ। ਨਾ ਉਹ ਛਾਪੜਾ ਦੇ ਕੇ ਚਮਕੌਰ ਸਾਹਿਬ ਆਪਾਂ ਮੁੜ ਕੇ ਆਇਆ ਤੇ ਨਾ ਉਹ ਪੈਸੇ ਦੇਣ ਵਾਲਾ ਆਇਆ। ਸਤਸੰਗਿਓ, ਉਹ ਕੌਣ ਵਿਧੀਆਂ ਬਣਾਉਂਦਾ ਏ? ਉਹ ਆਪ ਬਣਾਉਂਦਾ ਪੈਸਾ ਭਰੋਸਾ ਏ ਤੇ ਕੈਸੀ ਉਹ ਕਲਾ ਏ। ਉਹ ਬੇਨਤੀ ਕਰਕੇ ਆਇਆ, ਉਹਦੇ ਘਰ ਉਹ ਆਏ ਹੋਣਗੇ, ਦਿਸਦੇ ਤੈਨੂੰ ਹੋਣਗੇ ਜਿਹੜਾ ਭਰੋਸੇ ਨਾਲ ਬੇਨਤੀ ਕਰਨ ਪਿਆ ਹੈ। ਬਾਕੀਆਂ ਲਈ ਤਾਂ ਕੇਵਲ ਜੋੜ ਮੇਲਾ ਹੀ ਰਹਾ। ਸਤਸੰਗਿਓ, ਇਹੋ ਜਿਹਾ ਦੀ ਚਰਨ ਧੂੜ ਮੰਗਣ ਨੂੰ ਜੀ ਕਰਦਾ ਏ। ਭਰੋਸੇ ਵਾਲਿਆਂ ਦੀ ਇਹੋ ਜਿਹੀ ਲੋਕ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਘਰੋਂ ਵੱਡੀ ਤੋਂ ਵੱਡੀ ਦਾਤ ਲੈ ਲੈਂਦੇ ਨੇ। ਜਦ ਤੇ ਕਮਲਾ ਕਵੇ ਪਰ ਪਰਵਾਹ ਨਹੀਂ, ਮੇਰੇ ਸਤਿਗੁਰੂ ਜੀ ਨੇ ਕਿਹਾ ਏ ਜਦੋਂ ਜਦ ਬੌਰਾ ਕਵੇ ਪਾਗਲ ਕਵੇ ਤੇ ਉਦੋਂ ਪਰਵਾਹ ਨਹੀਂ ਕਰਨੇ, ਸਗੋਂ ਇਹੀ ਕਹਿਣਾ ਏ ਮੇਰੇ ਬਾਬਾ ਮੈਂ ਬੋਰਾ, ਮੇਰੇ ਬਾਬਾ ਮੈਂ ਬੋਰਾ, ਮੇਰੇ ਜਿਨ੍ਹਾਂ ਲੋਕਾਂ ਨੇ ਕਦੇ ਭਗਤਾਂ ਨੂੰ ਫਕੀਰਾਂ ਨੂੰ ਗੁਰੂ ਸਾਹਿਬ ਜੀ ਨੂੰ ਇਹ ਸ਼ਬਦ ਵਰਤਿਆ ਸੀ, ਉਹੀ ਅੱਜ ਸਾਰਾ ਜਮਾਨਾ ਸਿਆਣੇ ਲੋਕ ਉਹਨਾਂ ਦੇ ਚਰਨਾਂ ਚ ਆਪ ਝੁਕਦੇ ਨੇ। ਪਿਆਰਿਓ, ਧੰਨ ਗੁਰੂ ਅੰਗਦ ਸਾਹਿਬ ਵਿੱਚ ਵਰਤਰੀ ਜੋਤ ਭੱਟ ਜੀ ਕਹਿੰਦੇ ਨੇ, ਅਸੀਂ ਗੁਰੂ ਅੰਗਦ ਸਾਹਿਬ ਜੀਓ ਤੁਹਾਡਾ ਗੁਣ ਜੋ ਤੁਸੀਂ ਆਪ ਦਿਖਾਇਆ ਇਹਵੇ ਤੁਸੀਂ ਮਨ ਵਿੱਚ ਵਿਸ਼ਵਾਸ ਪਾਇਆ ਤੇ ਗੁਰੂ ਨਾਨਕ ਪਿਤਾ ਨੇ ਤੁਹਾਨੂੰ ਪਰਮਾਤਮਾ ਹੀ ਮਿਲਾ ਦਿੱਤਾ। ਗਰਲ ਨਾਸ ਤਨ ਨੱਠਿਓ, ਗਰਲ ਨਾਸ ਦਾ ਮਤਲਬ ਏ ਉਹ ਜਿਹੜੀ ਮਾਤਾ ਦੀ ਹੈ, ਵਿਖ ਗਰਲਾ ਦਾ ਅਰਥ ਵਿਖ ਹੈ ਵਿਕਾਰਾਂ ਦੀ ਹੈ ਜਿਹੜੀ ਅੰਦਰ ਨੂੰ ਨਾਸ ਕਰਦੀ ਏ, ਜਦੋਂ ਭਰੋਸਾ ਕੀਤਾ ਤੇ ਅੰਦਰੋਂ ਉਹ ਯਾਰ ਨੱਠ ਹੀ ਗਈ, ਰਹੀ ਨਹੀਂ ਕੋਈ ਅੰਦਰ ਵਿਖ ਯਾਰ ਰਹੀ ਗਈ। ਹੋਇਆ ਕਿ ਅਮਿਓ ਅੰਤਰਗਤ ਪੀਓ, ਭਰੋਸੇ ਤੋਂ ਗੱਲ ਛਿੜੀ, ਪਹਿਲਾਂ ਪਰਮਾਤਮਾ ਮਿਲਾਣ, ਦੂਜਾ ਬਚਨ ਅੰਦਰੋਂ ਯਾਰ ਕੱਢ ਦੇਣੀ, ਤੀਜਾ ਕਹਿੰਦੇ ਅੰਦਰ ਦਾ ਅੰਮ੍ਰਿਤ ਕੀ ਅੰਮ੍ਰਿਤ ਪੀਣਾ ਸ਼ੁਰੂ ਕੀਤਾ। ਅੰਮ੍ਰਿਤ ਉਹ ਅੰਦਰੋਂ ਸਤਿਗੁਰੂ ਨੇ ਪਿਲਾਇਆ, ਭਰੋਸੇ ਵਾਲੇ ਅੰਮ੍ਰਿਤ ਪੀਂਦੇ ਨੇ ਤੇ ਜਿਨ੍ਹਾਂ ਨੂੰ ਭਰੋਸਾ ਨਹੀਂ ਉਹ ਯਾਰ ਪੀਂਦੇ ਨੇ। ਕਈ ਵਾਰ ਤੇ ਹੱਦ ਮੁੱਕ ਜਾਂਦੀ ਅਗਿਆਨਿਕ ਲੋਕਾਂ ਦੀ, ਜਦੋਂ ਗੁਰਪੁਰਬ ਹੋਣ ਸਤਿਗੁਰਾਂ ਦੇ ਉਦੋਂ ਪਿਆਰ ਵਾਲੇ ਕੋਈ ਨਾਮ ਜਪ ਕੇ ਨਾਮ ਅੰਮ੍ਰਿਤ ਪੀਂਦੇ, ਕੁਝ ਤਲਗੀਆਂ ਵਾਲੇ ਦਾ ਖੰਡੇ ਬਾਟੇ ਦਾ ਅੰਮ੍ਰਿਤ ਪੀਂਦੇ, ਪਰ ਕੁਝ ਲੋਕ ਅਗਿਆਨੀ ਉਦੋਂ ਵੀ ਸ਼ਰਾਬ ਵਰਗੇ ਨਸ਼ਿਆਂ ਨੂੰ ਪੀਂਦੇ ਵੀ ਅੱਜ ਗੁਰਪੁਰਬ ਹੈ, ਖੁਸ਼ੀ ਹੈ ਉਹਨਾਂ ਦੇ ਭਾਗ ਮਾਣੇ। ਸਤਿਗੁਰੂ ਕਹਿਣ ਲੱਗੇ ਗੁਰੂ ਤੇ ਭਰੋਸਾ ਕਰੀਏ ਅੰਮ੍ਰਿਤ ਪਿਲਾਣਗੇ। ਰਿਜ ਵਿਗਾਸ ਜਾਗਿਓ ਅਲਖ ਤਲ ਧਰੀ ਜੁਗੰਤਰ, ਕੀ ਹੋਇਆ ਭਰੋਸੇ ਤੋਂ ਬਾਅਦ? ਗੁਰੂ ਨਾਨਕ ਸਾਹਿਬ ਜੀ ਨੇ ਗੁਰੂ ਅੰਗਦ ਸਾਹਿਬ ਜੀ ਦੇ ਅੰਦਰ ਵਿੱਚ ਖੇੜਾ ਰੱਖ ਦਿੱਤਾ, ਖੇੜਾ ਪਾਇਆ, ਸਦਾ ਹੀ ਖਿੜੇ ਰਹਿੰਦੇ। ਕਮਲ ਫੁੱਲ ਤੇ ਦਿਨੇ ਖਿੜਦਾ ਸੂਰਜ ਨੂੰ ਵੇਖ ਕੇ ਰਾਤੀ ਸੂਰਜ ਪਰੇ ਹੋਇਆ ਤੇ ਮੁਰਝਾ ਗਿਆ, ਪਰ ਜਿਹਨੂੰ ਸਤਿਗੁਰੂ ਖੇੜਾ ਬਖਸ਼ਣ ਉਹ ਜ਼ਿੰਦਗੀ ਭਰ ਕਦੇ ਮੁਰਝਾਂਦਾ ਨਹੀਂ ਹੈ, ਖਿੜਿਆ ਹੀ ਰਹੇਗਾ ਭਾਵੇਂ ਅੰਤਾਂ ਦੇ ਦੁੱਖ ਆਉਣ ਤੇ ਭਾਵੇਂ ਸੁੱਖ ਆਉਣ। ਫਿਰ ਗੁਰੂ ਦਾ ਖੇੜਾ ਨਹੀਂ ਤੁਹਾਡੇ ਕੋਲੋਂ ਸਾਡੇ ਕੋਲੋਂ ਕੋਈ ਹੋ ਸਕਦਾ, ਖਿੜੇ ਹੀ ਰਹਿਣਾ ਭਾਵੇਂ ਜਿੰਨੀ ਮਰਜ਼ੀ ਪਾਲੀ ਮੁਸ਼ਕਲ ਕਿਉਂ ਨਾ ਆਵੇ, ਕਦੇ ਦਿਲਾਂ ਨੀ ਕਦੇ ਵੀ ਅੰਦਰ ਕੋਈ ਸ਼ਿਕਵਾ ਨਹੀਂ ਤੇ ਰੱਬਾ ਮੇਰੇ ਨਾਲ ਕਿਉਂ ਕੀਤਾ। ਦਰਅਸਲ ਜਿੱਥੇ ਖੇੜਾ ਆਵੇ ਉੱਥੇ ਇਹ ਗੱਲਾਂ ਪਾਉਂਦੀਆਂ ਹੀ ਨਹੀਂ ਕਰਨ। ਵੈਸੇ ਨਾ ਗੁਰੂ ਨਾਨਕ ਸਾਹਿਬ ਪਿਤਾ ਜੀ ਸਾਨੂੰ ਕਹਿੰਦੇ ਨੇ ਜਪਜੀ ਸਾਹਿਬ ਵਿੱਚ ਭਈ ਆਪਾਂ ਸਾਰਿਆਂ ਨੂੰ ਖੇੜਾ ਲੈਣਾ ਤੇ ਖੇੜੇ ਦੀ ਮਹਾਨਤਾ ਦੱਸੀ ਨੇ ਭਈ ਜਦੋਂ ਖੇੜਾ ਆ ਜਾਏ ਉਦੋਂ ਮਿਲਦਾ ਕੀ ਕੁਝ ਚਾਰ ਪੌੜੀਆਂ ਨੇ ਚਾਰ ਉਹਦੇ ਚ ਇਹ ਵੀ ਦੱਸਿਆ ਤੇ ਖੇੜਾ ਮਿਲਦਾ ਕਿਵੇਂ ਵੇ ਜੇ ਮਿਲ ਜਾਏ ਤੇ ਉਹਦੇ ਵਿੱਚ ਕੀ ਕੁਝ ਆਤਮਾ ਨੂੰ ਮਿਲਦਾ ਏ ਆਪ ਜੀ ਸੁਣਦੇ ਹੋ ਨਾ ਸੁਣਿਆ ਸਿੱਧ ਪੀਰ ਸੁਰਨਾਥ ਕਹਿੰਦੇ ਨਾਮ ਸੁਣੋ ਗੁਰੂ ਨਾਨਕ ਪਿਤਾ ਦਾ ਨਾਮ ਜਪਣਾ ਹੁਣ ਜਿਵੇਂ ਅੱਖਾਂ ਮਿੱਟੀਏ ਤੇ ਗੱਲਾਂ ਸੁਣਦੀਆਂ ਨੇ ਕਹਿੰਦੇ ਉਹਦਾ ਨਾਮ ਸੁਣੇ ਇੰਨਾ ਅਭਿਆਸ ਕਰੀਏ ਜਦੋਂ ਸੁਣੇਗਾ ਸਿੱਧ ਪੀਰਾਂ ਤੇ ਨਾਥਾਂ ਵਾਲੀ ਪਦਵੀ ਅੰਦਰੋਂ ਮਿਲ ਜਾਏਗੀ ਸੁਣੇ ਧਰਤ ਧਵਲ ਆਕਾਸ਼ ਧਰਤੀ ਆਕਾਸ਼ ਤੱਕ ਭਾਵ ਤੁਹਾਡੀ ਪਹੁੰਚ ਸੁਣੇ ਦੀਪ ਲੋਕ ਪਾਤਾਲ ਸੁਣੇ ਕੋਈ ਨਾ ਸਤਾ ਕਾਲ ਕਾਲੀ ਕੌਣ ਕਿੰਨੇ ਕਿੰਨੇ ਵਰ ਦਿੱਤੇ ਈਸ਼ਰ ਬ੍ਰਹਮਾ ਭਾਵ ਦੇਵਤਿਆਂ ਤੋਂ ਉੱਚੀਆਂ ਪਦਵੀਆਂ ਸਤ ਸੰਤੋਖ ਗਿਆਨ ਜਿਹਦਾ ਕੋਈ ਹੱਲ ਬਣਤਾ ਨੀ ਵਾਹਿਗੁਰੂ ਦਾ ਉਹ ਮਿਲਣਾ ਪਰ ਕਦੋਂ ਤੈਨੇ ਨਾਨਕ ਭਗਤਾਂ ਸਦਾ ਵਿਦਾਸ ਸੁਣੇ ਦੁੱਖ ਪਾਪ ਕਾ ਨਾਸ ਪਿਆਰੇ ਦੁੱਖ ਤੇ ਪਾਪ ਖਤਮ ਹੋ ਜਾਂਦੇ ਕਣ ਜਦੋਂ ਇਹ ਖੇੜਾ ਮਿਲੇ ਪਰ ਮੇਰਾ ਸਤਿਗੁਰੂ ਖੇੜਾ ਕਦੇ ਕਦਾਈ ਨਹੀਂ ਦਿੰਦਾ ਸਦਾ ਲਈ ਦੇਰੀ ਦਿੰਦਾ ਏ ਪਰ ਕਿੰਨਾ ਲੋਕ ਜਿਹੜਾ ਭਰੋਸਾ ਕਰਦੇ ਕਣ ਦੂਜਿਆਂ ਨੂੰ ਨਹੀਂ ਇੱਥੇ ਬਚਨ ਨੇ ਪਿਆਰੇ ਖੇੜਾ ਦਿੱਤਾ ਤੇ ਜਿਹੜਾ ਵਾਹਿਗੁਰੂ ਜੁਗਾਂ ਜੁਗਾਂਤਰਾਂ ਤੱਕ ਜਿਹਦੀ ਸ਼ਕਤੀ ਕਲਾ ਤੈਵੇਂ ਨਾ ਲੱਖਿਆ ਜਾਣ ਵਾਲਾ ਉਹਦੀ ਜੋਤ ਗੁਰੂ ਅੰਗਦ ਪਿਤਾ ਦੇ ਅੰਦਰ ਧਰ ਦਿੱਤੀ ਹੈ ਜੋਤ ਉਹ ਸਾਡੇ ਸਾਰਿਆਂ ਧਰਨਾ ਚਾਹੁੰਦੇ ਨੇ ਹੁਣ ਸੋਹਲਾ ਸਾਹਿਬ ਅੱਜ ਤੇ ਸ੍ਰੀ ਅਨੰਦਪੁਰ ਸਾਹਿਬ ਚੱਲਦੇ ਸੋਹਲਾ ਸਾਹਿਬ ਜੀ ਦੇ ਪਾਠ ਵਿੱਚੋਂ ਸਤਿਗੁਰੂ ਕਹਿੰਦੇ ਇੱਕ ਤੇ ਅਕਾਲ ਪੁਰਖ ਦੀ ਜੋਤ ਸੀ ਨਾ ਗੁਰੂ ਨਾਨਕ ਸਾਹਿਬ ਜੀ ਵਿੱਚ ਆਏ ਦਸ ਜਾਮਿਆਂ ਚ ਕਹਿੰਦੇ ਉਹ ਜੋਤ ਤੁਹਾਡੇ ਵਿੱਚ ਹੀ ਏ ਉੱਚੇ ਪ੍ਰਗਟ ਇੱਚੇ ਗੋਬਰ ਤੇ ਪਰ ਉਹ ਕਹਿੰਦੇ ਪ੍ਰਗਟ ਗੁਰੂ ਕਰੇਗਾ ਜਿਹਦੇ ਚ ਪ੍ਰਗਟ ਏ ਪਰ ਉਹ ਪ੍ਰਗਟ ਅਸੀਂ ਚਾਹੁੰਦੇ ਤੁਹਾਡੇ ਕੱਲੇ ਕੱਲੇ ਚ ਰੱਬ ਆਪ ਪ੍ਰਗਟ ਹੋਵੇ ਗੁਰੂ ਸਾਹਿਬ ਜੀ ਨੇ ਰਾਹ ਦੱਸਿਆ ਏ ਕਹਿੰਦੇ ਸਭ ਮੈਂ ਜੋਤ ਜੋਤ ਕੈ ਸੋਏ ਕੋਈ ਜੋਤ ਤਿਸਦਾ ਚਾਨਣ ਸਭ ਮੈਂ ਚਾਨਣ ਕੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਗੁਰੂ ਦੀ ਸਿੱਖਿਆ ਨਾਲ ਉਹ ਪ੍ਰਗਟ ਹੋਣੀ ਏ ਸਤਿਗੁਰੂ ਜੀ ਕਿਰਪਾ ਕਰਦੇ ਕਹਿੰਦੇ ਸਤਿਗੁਰ ਸਹਿਜ ਸਮਾ ਰਵਿਓ ਸਮਾਨ ਨਿਰੰਤਰ ਸਤਿਗੁਰੂ ਗੁਰੂ ਅੰਗਦ ਪਿਤਾ ਤੁਸੀਂ ਸਦਾ ਹੀ ਆਤਮਕ ਅਡੋਲਤਾ ਸਮਾਧੀ ਵਿੱਚ ਰਹਿੰਦੇ ਹੋ ਕਿਉਂਕਿ ਉਹ ਜਿਹੜਾ ਵਾਹਿਗੁਰੂ ਇੱਕ ਰਸ ਸਦਾ ਹੀ ਇਹ ਸਾਰੇ ਖੰਡਾਂ ਬ੍ਰਹਿਮੰਡਾਂ ਵਿੱਚ ਰਮਿਆ ਏ ਉਹ ਜੋ ਤੁਹਾਡੇ ਅੰਦਰ ਹੋਇਆ ਤੇ ਤੁਸੀਂ ਉਹਦੇ ਅੰਦਰ ਉਹ ਤੁਹਾਡੇ ਅੰਦਰ ਏ ਫਿਰ ਬਚਨ ਏ ਉਦਾਰੋ ਚਿੱਤ ਹੁਣ ਗੁਰੂ ਅੰਗਦ ਸਾਹਿਬ ਤੱਕ ਸਿੱਧਾ ਦੱਸਣ ਲੱਗੇ ਜੇ ਕਹਿੰਦੇ ਉਹ ਗੁਰੂ ਅੰਗਦ ਪਿਤਾ ਦਾ ਚਿੱਤ ਬੜਾ ਖੁੱਲਾ ਜੇ ਉਹ ਲੇਖੇ ਜੋਖੇ ਨੀ ਕਰਨਗੇ ਆਦੋ ਉਹਦੇ ਚਰਨਾਂ ਚ ਫਿਰ ਦਾਰਦ ਕਰਨ ਜਿੰਨਾ ਦਰਿਦਰਤਾ ਰੇ ਕੰਗਾਲ ਤਾਂ ਦੂਰ ਕਰ ਦੇਂਦੇ ਜੇ ਗੁਰੂ ਅੰਗਦ ਸਾਹਿਬ ਜੀ ਦੇ ਬਚਨ ਕੁਮਾਰੀਏ ਦੇ ਪਿਖਨ ਤਹਿ ਕਰਮਲ ਪ੍ਰਸੰਨ ਜਿਹੜੇ ਪਾਪ ਨੇ ਨਾ ਉਹ ਤੇ ਗੁਰੂ ਅੰਗਦ ਪਿਤਾ ਦੇ ਦਰਸ਼ਨ ਕਰਦਿਆਂ ਸਾਰੇ ਭੱਜ ਜਾਂਦੇ ਨੇ ਪਾਪ ਰਹਿੰਦੇ ਹੀ ਨਹੀਂ ਕੇਵਲ ਦਰਸ਼ਨ ਕਰਨ ਦੇ ਨਾਲ ਹੀ ਸਦ ਰੰਗ ਸਹਿਜ ਤਲ ਉਚਰੈ ਪੱਟ ਤਲ ਜੀ ਕਹਿੰਦੇ ਪੱਟ ਤਲ ਜੀ ਕਹਿਣ ਇੱਕ ਚੇਤਾ ਰੱਖਣਾ ਪੱਟ ਕਲ ਪੱਟ ਜੀ ਕਲ ਜੀ ਤਲ ਸਹਾਰ ਜੀ ਤੇ ਟਲ ਜੀ ਇੱਕੋ ਹੀ ਪੱਟ ਜੀ ਦੇ ਨਾਮ ਨੇ ਪੂਰੀ ਤਰਤੀਬ ਚੱਲੀ ਪਾਉਂਦੀ ਕੋਈ ਪਿਆਰਿਓ ਜਿਹੜੇ ਅੰਕ ਨੇ ਜਿੱਥੋਂ ਭੱਟ ਜੀ ਦਾ ਨਾਮ ਬਦਲੇਗਾ ਨਾ ਵੀ ਉਹਨਾਂ ਦਾ ਸਵਈਆ ਉੱਥੇ ਗੁਰੂ ਅਰਜਨ ਪਿਤਾ ਨੇ ਅੰਕ ਬਦਲਿਆ ਹੋਇਆ ਹੈ ਜਿਹੜੇ ਵੀਰ ਸਾਹਿਬ ਪਾਠ ਕਰਦੇ ਕਦੇ ਨੋਟ ਕਰਿਆ ਕਰੋ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦੇ ਅੰਦਰ ਜਿਹੜੇ ਗੁਰੂ ਸਾਹਿਬ ਜੀ ਦੇ ਜਿਸ ਰਾਗ ਵਿੱਚ ਪਹਿਲਾ ਸ਼ਬਦ ਨੇ ਜਿੰਨੇ ਉਹਦੀ ਗਿਣਤੀ ਫਿਰ ਦੂਸਰਾ ਜਦੋਂ ਸ਼ੁਰੂ ਹੋਇਆ ਉਹਦੀ ਗਿਣਤੀ ਫਿਰ ਟੋਟਲ ਗਿਣਤੀ ਅੱਗੇ ਲਿਖੀ ਹੁੰਦੀ ਹੈ ਕਦੇ ਤਰਤੀਬ ਨਾਲ ਵੇਖਿਆ ਜੇ ਇੱਕ ਸਰਲੇਖ ਜਿੰਨੇ ਗੁਰੂ ਪਿਤਾ ਦੇ ਸ਼ਬਦ ਹੋਣਗੇ ਉਹਨਾਂ ਦੀ ਗਿਣਤੀ ਪਹਿਲਾਂ ਵੱਖ ਵੱਖ ਫਿਰ ਨਾਲ ਦੂਜੀ ਵੀ ਸਾਰੀ ਦੀ ਸਾਰੀ। ਇਸੇ ਤਰ੍ਹਾਂ ਪਤਾ ਲੱਗਦਾ ਵਿਦਵਾਨਾਂ ਨੇ ਇਹ ਖੋਜ ਕੀਤੀ ਹੈ ਕਿ ਪਹਿਲਾਂ 17 ਜਾਂ 19 ਭੱਟ ਕਹਿ ਜਾਂਦੇ ਸਨ, 11 ਦੀ ਗਿਣਤੀ ਇਸ ਆਧਾਰ ਤੇ ਬਣਾਈ ਵਿਦਵਾਨ ਲੋਕਾਂ ਨੇ। ਪਿਆਰਿਓ ਕਹਿ ਸਤਿਗੁਰੂ ਮੇਰ ਕਰਨ ਮੈਂ ਬੇਨਤੀ ਕਰ ਰਿਹਾ ਸਾਂ, ਪਰ ਕੱਲ ਸਵਾਰ ਜੀ ਕਹਿੰਦੇ ਸਦੈ ਉਹਦੇ ਪ੍ਰੇਮ ਵਿੱਚ ਭਿੱਜ ਕੇ ਆਤਮਕ ਅਡੋਲਤਾ ਵਿੱਚ ਟਿਕ ਕੇ ਕਹਿੰਦੇ ਗੁਰੂ ਅੰਗਦ ਪਿਤਾ ਜੀ ਦੇ ਗੁਣ ਜਸ ਜੰਪੋ ਲੈਣੇ ਰਸਨ, ਆਪਣੀ ਜ਼ੁਬਾਨ ਨਾਲ ਸਦਾ ਗੁਰੂ ਅੰਗਦ ਪਿਤਾ ਦਿਆ ਜਸ ਹੀ ਕਰੀ ਜਾਣ ਆਵਾਂ ਤੇ ਤੁਸੀਂ ਕਰਿਆ ਕਰੋ। ਕਿਵੇਂ ਧਨ ਧਨ ਹੈ ਧਨ ਗੁਰੂ ਅੰਗਦ ਸਾਹਿਬ ਜੀਓ ਧਨ ਹੈ ਧਨ ਹੈ ਧਨ ਹੈ ਧਨ ਹੈ ਗੁਰੂ ਅੰਗਦ ਸਾਹਿਬ ਜੀਓ ਧਨ ਹੈ
ਧਨ ਹੈ ਧਨ ਹੈ ਗੁਰੂ ਅੰਗਦ ਸਾਹਿਬ ਜੀਓ ਧਨ ਹੈ ਧਨ ਹੈ ਧਨ ਹੈ ਧਨ ਹੈ ਗੁਰੂ ਅੰਗਦ ਸਾਹਿਬ ਜੀਓ ਧਨ ਹੈ
ਧਨ ਹੈ ਧਨ ਹੈ ਧਨ ਹੈ ਗੁਰੂ ਅੰਗਦ ਸਾਹਿਬ ਜੀਓ ਧਨ ਹੈ
ਧਨ ਹੈ ਧਨ ਹੈ ਧਨ ਹੈ ਗੁਰੂ ਅੰਗਦ ਸਾਹਿਬ ਜੀਓ ਧਨ ਹੈ ਧਨ ਹੈ ਧਨ ਹੈ ਧਨ ਹੈ ਗੁਰੂ ਅੰਗਦ ਸਾਹਿਬ ਜੀਓ ਧਨ ਹੈ।
ਭੱਟ ਸਾਹਿਬ ਜੀ ਨੇ ਕਿਰਪਾ ਕੀਤੀ ਕਹਿੰਦੇ ਗੁਰੂ ਅੰਗਦ ਸਾਹਿਬ ਜਾਂ ਗੁਰੂ ਨਾਨਕ ਪਿਤਾ ਦੀ ਜੋ ਕਿਵੇਂ ਜਗਤ ਨੂੰ ਤਾਰ ਦੀਏ, ਕਿਹੜੀ ਦਵਾਈ ਦੇਂਗੀ ਜਿਹਦੇ ਨਾਲ ਪਾਪ ਨਸ ਜਾਂਦੇ ਨੇ, ਗਰੀਬੀ ਕਮਾਲ ਤਾਂ ਕੱਟੀ ਜਾਂਦੀ ਏ, ਪਾਪ ਭੱਜਦੇ ਨੇ। ਕਹਿੰਦੇ ਨਾਮ ਅਵਖਰ ਉਹ ਨਾਮ ਦੀ ਦਵਾਈ ਏ, ਨਾਮ ਆਧਾਰ, ਨਾਮ ਹੀ ਆਪਣੇ ਜੀਵਨ ਦਾ ਆਧਾਰ ਬਣਾ ਕੇ ਔਰ ਨਾਮ ਸਮਾਧ ਸੁਖ ਹੈ। ਕਹਿੰਦੇ ਜਦੋਂ ਕੋਈ ਸਮਾਧੀ ਚ ਜਾਂਦਾ ਉਹਨੂੰ ਸੁਖ ਪਤਾ ਕੌਣ ਦਿੰਦਾ, ਇਹ ਨਾਮ ਹੀ। ਜੇ ਐਵੇਂ ਥੋੜਾ ਸਮਾਧੀ ਲਾ ਕੇ ਕੋਈ ਬੰਦਾ ਬੈਠੇ, ਜਦੋਂ ਅੰਦਰ ਨਾ ਨਾਮ ਹੋਵੇ, ਅੱਖਾਂ ਮੀਟੋ ਮਨ 2 ਮਿੰਟਾਂ ਚ ਕਾਲਾ ਪਵੇਗਾ, ਵੀ ਮੈਂ ਐਵੇਂ ਕਮਰਿਆਂ ਵਾਂਗੂ ਅੱਖਾਂ ਮੀਟ ਕੇ ਬਹਿ ਗਿਆ। ਇਹ ਨਾਮ ਹੀ ਹੈ ਜਿਹੜਾ ਇੰਨਾ ਸੁਖ ਦਿੰਦਾ ਗੁਰੂ ਕੇ ਪਿਆਰਿਆਂ ਨੂੰ। ਘੰਟਿਆਂ ਬੱਧੀ ਉਹਨਾਂ ਦਾ ਜੀ ਚਾਹੁੰਦਾ ਵੀ ਅੱਖ ਖੋਲੀਏ ਜਾਂ ਜ਼ੁਬਾਨ ਖੋਲੀਏ, ਚਾਹੁੰਦੇ ਨੇ ਜ਼ੁਬਾਨ ਵੀ ਬੰਦ ਰਵੇ, ਅੱਖਾਂ ਵੀ ਬੰਦ ਰਹਿਣ। ਭੱਟ ਜੀ ਕਹਿੰਦੇ ਉਹ ਨਾਮ ਹੀ ਸਤਿਗੁਰੂ ਦਾ ਬਖਸ਼ਿਆ ਜਿਹੜਾ ਅੰਦਰੋਂ ਸੁਖ ਦਿੰਦਾ ਤੇ ਮਨੁੱਖ ਗੁਰੂ ਦਾ ਪਿਆਰਾ ਸਮਾਧੀ ਲਾਉਂਦਾ ਏ। ਸਮਾਧੀ ਬਾਹਰੋਂ ਧਿਆਨ ਕੱਢਣਾ, ਅੰਦਰ ਹੁਰਨੇ ਨਾ ਕੋਣੇ। ਗੁਰੂ ਸਵਾਰਿਓ ਅੱਗੇ ਬਚਨ ਸਦਾ ਨਾਮ ਨਿਸ਼ਾਨ ਸੋਖ ਹੈ। ਗੁਰੂ ਅੰਗਦ ਪਿਤਾ ਦੇ ਦਰਬਾਰ ਨਾਮ ਦਾ ਝੰਡਾ ਉਹ ਹੀ ਸ਼ੋਭਾ ਦੇ ਰਿਹਾ ਹੈ। ਸਤਿਗੁਰਾਂ ਦੇ ਮਸਤਕ ਤੇ ਇਹ ਨਾਮ ਦੀ ਨਿਸ਼ਾਨ ਹੈ ਜਿਹੜਾ ਸ਼ੋਭਾ ਪਾ ਰਿਹਾ। ਜਦੋਂ ਸਾਡੇ ਕੋਲ ਆਵੇ ਸਾਡੀ ਸ਼ੋਭਾ ਬਣਾਉਂਦਾ ਹੈ। ਰੰਗ ਰਤੋ ਨਾਮ ਸਿਉ ਕਲ ਨਾਮ ਸੁਰ ਨਰੈ ਭੋਖ ਹੈ। ਸਤਸੰਗਿਓ ਗੁਰੂ ਅੰਗਦ ਪਿਤਾ ਜੀ ਆਪ ਰੱਤੇ ਹੋਏ ਨੇ ਨਾਮ ਦੇ ਅੰਦਰ। ਉਹ ਹੀ ਨਾਮ ਜਦੋਂ ਸਾਡੀ ਝੋਲੀ ਪਾਉਂਦੇ ਨੇ ਮਨੁੱਖ ਤੇ ਦੇਵ ਤੇ ਬੋਕੇ ਦਾ ਅਰਥ ਸੁਗੰਧਿਤ ਹੋ ਜਾਣਾ, ਇਹ ਨਾਮ ਦੀ ਸੁਗੰਧੀ ਵੰਡਦੇ ਨੇ ਸਤਿਗੁਰੂ ਜੀ। ਬਚਨੇ ਨਾਮ ਪਰਸ ਜਿਨ ਪਾਇਓ ਸਤ ਪ੍ਰਗਟਿਓ ਰਾਮ ਲੋਇ। ਜਿਨ੍ਹਾਂ ਨੇ ਨਾਮ ਗੁਰੂ ਤੋਂ ਲੈ ਕੇ ਇਹਨੂੰ ਆਪਣੇ ਅੰਦਰ ਨੂੰ ਪਰਸਿਆ, ਜਿੰਨਾ ਪਸਾਇਆ ਆਪਣੇ ਆਪ ਨਾਲ ਨਾਮ ਬਾਰ ਬਾਰ, ਕਹਿੰਦੇ ਇਹਦੇ ਚੋਂ ਨਿਕਲੇਗਾ ਕਿ ਸੱਚ ਨਿਕਲੇਗਾ, ਪ੍ਰਗਟ ਹੋਏਗਾ। ਸੂਰਜਾਂ ਦਾ ਸੂਰਜ ਏ ਹੁਣ ਅੰਦਰ ਚ ਹਨੇਰਾ ਏ, ਫਿਰ ਸੱਚ ਪ੍ਰਗਟ ਹੋਏਗਾ, ਇਹ ਨਾਮ ਪ੍ਰਗਟ ਕਰੇਗਾ। ਨਾਮ ਕਿਹੜਾ ਏ ਜੋ ਸਤਿਗੁਰਾਂ ਨੇ ਸਾਨੂੰ ਬਖਸ਼ਿਆ ਏ, ਜੋ ਪਿਆਰ ਨਾਲ ਅਸੀਂ ਜਪਦੇ ਜਪਾਉਂਦੇ ਹਾਂ। ਵਾਹਿਗੁਰੂ
ਵਾਹਿਗੁਰੂ
ਇਸੇ ਤਰ੍ਹਾਂ ਸਤ ਪ੍ਰਗਟ ਅੰਦਰ ਹੋਏਗਾ। ਦਰਸ਼ਨ ਪਰਸੇ ਗੁਰੂ ਕੈ ਅਖ ਸਟ ਮੱਜਣ ਹੋਏ, ਕਹਿੰਦੇ ਮੇਰੇ ਸਤਿਗੁਰੂ ਕੇ ਦਰਸ਼ਨ ਕੋਈ ਪਰਸੇ ਸਹੀ, ਇੱਕ ਦਰਸ਼ਨ ਕਰਨੇ ਨੇਤਰਾਂ ਨਾਲ ਪਰਸਿਆ ਜਾਂਦਾ, ਅੰਦਰੋ ਸੁਰਤੀ ਨਾਲ ਉਹਨਾਂ ਦੇ ਸ਼ਬਦ ਨਾਲ ਖੁਸ਼ ਹੋਏ। 68 ਤੀਰਥਾਂ ਦਾ ਇਸ਼ਨਾਨ ਸਤਿਗੁਰੂ ਅੰਦਰੋ ਹੀ ਕਰਵਾ ਦੇਣਗੇ। ਫਿਰ ਇਸ਼ਨਾਨ ਵਾਲੀ ਬਚਨ ਅੱਗੇ ਚੱਲ ਪਏ, ਕਹਿੰਦੇ ਲੋਕਾਂ ਦੇ ਵਾਂਗੂ ਤੁਸੀਂ ਨਾ ਤੁਰੇ ਫਿਰਿਆ ਜੇ, ਭਈ ਤੀਰਥ ਯਾਤਰਾ ਨਾਲ ਸਾਡਾ ਭਲਾ ਹੋ ਜਾਏਗਾ, ਅਸੀਂ ਵੀ ਇੰਨੇ ਤੀਰਥਾਂ ਤੇ ਪੁੰਨ ਦਾਨ ਕਰਾਂਗੇ। ਨਹੀਂ ਪੱਟ ਜੀ, ਕਹਿੰਦੇ ਸਤਿਗੁਰਾਂ ਨੇ ਜਿਹੜਾ ਤੀਰਥ ਬਣਾਇਆ ਨਾ ਉਹ ਹੈ ਨਾਮ ਦਾ। ਅੱਜ ਦਾ ਹੁਕਮ ਨਾਮ ਸਾਹਿਬ ਹੀ ਤੁਸੀਂ ਬਾਹਰ ਪੜਿਆ ਹੋਏਗਾ, ਸਤਿਗੁਰਾਂ ਬਚਨ ਕੀਤੇ ਤੀਰਥ ਨਾਪਣ ਜਾਉ ਤੀਰਥ ਨਾਮ ਕੈ। ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਕੈ। ਇੱਥੇ ਬਚਨ ਨੇ ਸੱਚ ਤੀਰਥ, ਸੱਚ ਇਸ਼ਨਾਨ, ਅਰ ਭੋਜਨ ਭਾਉ ਸੱਚ, ਸਦਾ ਸੱਚ ਪਾਖੰਤ ਸੋ ਕੈ। ਸੱਚ ਅਕਾਲ ਪੁਰਖ ਵਾਹਿਗੁਰੂ, ਸੱਚਾ ਉਹਦਾ ਨਾਮ, ਉਹ ਹੀ ਸਾਡੇ ਲਈ ਤੀਰਥ ਏ। ਉਹਦੇ ਵਿਚ ਹੀ ਅਸੀਂ ਸੁਰਤੀ ਦਾ ਇਸ਼ਨਾਨ ਕਰਾਉਣਾ, ਸਾਡੇ ਲਈ ਪ੍ਰੀਤੀ ਭੋਜਨ ਵੀ ਇਹ ਨਾਮ ਏ। ਤੇ ਕਹਿੰਦੇ ਸਦਾ ਸੱਚ ਪਾਖੰਤ ਸੋ ਕਹਿ, ਸਦਾ ਇਹ ਨਾਮ ਕੀ ਭਾਖਣਾ ਜ਼ੁਬਾਨ ਤੋਂ ਕਹਿਣਾ, ਇਹ ਸ਼ੋਭਦ ਹੈ ਗੁਰੂ ਦੇ ਦਰਬਾਰ, ਇਹ ਸਾਡੇ ਅੰਦਰ ਸ਼ੋਭਦਾ ਜੇ। ਲੋਕੀ ਤੇ ਸ਼ੋਭਾ ਮੰਨਦੇ ਨੇ ਨਾ, ਕਿਸੇ ਖਾਸ ਜਗ੍ਹਾ ਤੇ ਅਸੀਂ ਪਹੁੰਚ ਗਏ ਹਾਂ, ਕਹਿੰਦੇ ਤੁਸੀਂ ਆਪਣੀ ਵਡਿਆਈ ਉਦੋਂ ਸਮਝਿਆ ਜੇ ਜਦੋਂ ਸਾਡੀ ਸੁਰਤੀ ਨਾਮ ਕੋਲ ਪਹੁੰਚ ਗਈ, ਉਦੋਂ ਸਾਡੀ ਸ਼ੋਭਾ ਏ। ਸਤਿਗੁਰੂ ਖੰਡਾ ਬ੍ਰਹਿਮੰਡਾ ਵਿਚ ਉਹ ਸ਼ੋਭਾ ਪ੍ਰਾਉਂਦੇ। ਫਿਰ ਕਾਈ ਬਚਨ ਏ, ਸੱਚ ਪਾਇਓ ਪੁਰ ਸ਼ਬਦ, ਸੱਚ ਨਾਮ ਸੰਗਤੀ ਬੋ ਕੈ। ਪਾਏ ਗੁਰੂ ਅੰਗਦ ਪਿਤਾ ਨੇ ਗੁਰੂ ਨਾਨਕ ਪਿਤਾ ਦੇ ਸ਼ਬਦ ਦੁਆਰਾ ਹੀ ਇਹ ਸੱਚ ਨੂੰ ਪਾਇਆ ਸੀ। ਇਹ ਸੱਚਾ ਨਾਮ ਸੰਗਤਾਂ ਦੇ ਅੰਦਰ ਵੰਡਿਆ ਏ, ਸੁਗੰਧਿਤ ਜਿਹੜਾ ਕੀਤਾ ਏ। ਅੱਜ ਵੀ ਉਹ ਨਾਮ ਦੀਆਂ ਖੁਸ਼ਬੂਆਂ ਨੇ, ਜਿਸ ਸੱਚ ਸੰਜਮ ਵਰਤ ਸੱਚ, ਸਾਡੇ ਲਈ ਇਹ ਸੰਜਮ ਕਰਨਾ ਇਹ ਨਾਮ ਕਰਾਇਆ। ਸੰਜਮ ਹੁੰਦਾ ਏ ਗਿਆਨ ਇੰਦਰੀਆਂ ਕਰਮ ਇੰਦਰੀਆਂ ਤੇ ਕਾਬੂ ਪਾਣਾ, ਕਹਿੰਦੇ ਬੜਾ ਸੰਜਮੀ ਏ। ਜਿਵੇਂ ਤੁਹਾਨੂੰ ਸਾਨੂੰ ਖਾਣ ਪੀਣ ਦਾ ਤੇ ਪਤਾ ਹੈ ਵੀ ਖਾਣ ਪੀਣ ਦਾ ਸੰਜਮ ਰੱਖੋ ਵਰਤ ਰੱਖੋ, ਨਹੀਂ, ਸੰਜਮ ਦਾ ਅਰਥ ਹੁੰਦਾ ਗੁਰੂ ਘਰ ਜੀ ਦੇ ਅੰਦਰ ਅੱਖਾਂ ਤੇ ਕੰਟਰੋਲ ਹੋਵੇ ਵੀ ਇਹ ਪਰਾਤਾ ਰੂਪ ਨਾ ਤੱਕਣ, ਕੰਨਾਂ ਤੇ ਕਾਬੂ ਹੋਵੇ ਤੇ ਨਿੰਦਾ ਨਾ ਸੁਣਨ, ਪੈਰਾਂ ਤੇ ਕਾਬੂ ਹੋਵੇ ਭੈੜੀ ਸੰਗਤ ਚ ਨਾ ਜਾਣ, ਹੱਥਾਂ ਤੇ ਕਾਬੂ ਹੋਵੇ ਤੇ ਝੂਠੇ ਸਾਈਨ ਕਰਕੇ ਕਿਸੇ ਦਾ ਹੱਕ ਨਾ ਮਾਰਨ। ਇਹ ਹੈ ਸੰਜਮ, ਇਹਨਾਂ ਨੂੰ ਰੋਕਣਾ, ਨੱਕ ਮੂੰਹ ਜ਼ੁਬਾਨ ਇਹਨਾਂ ਇੰਦਰੀਆਂ ਨੂੰ। ਸਤਿਗੁਰੂ ਕਹਿੰਦੇ ਉਹ ਨਾਮ ਜਪੋਗੇ ਨਾ ਅੰਦਰੋਂ ਸੱਚਾ, ਉਹ ਫਿਰ ਇਹ ਮੱਤ ਦੇ ਕੇ ਰੋਕੇਗਾ, ਓਦਾਂ ਨੀ ਜੇ ਰੋਕਣਾ। ਜੋਗੀ ਨਾਮ ਤੋਂ ਟੁੱਟੇ ਸਮਾਧੀਆਂ ਲਾਂਦੇ ਰਹੇ ਸਾਲਾਂ ਵੱਧੀ, ਜਦੋਂ ਹੀ ਕਿਧਰੇ ਕੋ ਰੂਪ ਵੇਖਿਆ ਤੇ ਡੋਲ ਗਏ, ਜਦੋਂ ਹੀ ਕਿਸੇ ਨੇ ਕੁਝ ਨਾ ਦਿੱਤਾ ਤੇ ਲਾਲਚ ਨੇ ਦੱਬਿਆ ਸ਼ਰਾਪ ਦੇ ਦਿੱਤਾ। ਸਤਿਗੁਰੂ ਕਹਿੰਦੇ ਤੁਸੀਂ ਨਾਮ ਅੰਦਰ ਰੱਖੋਗੇ ਨਾ ਤੇ ਉਹ ਫਿਰ ਸੰਜਮ ਦੇਗਾ, ਜਿੱਥੇ ਮਰਜ਼ੀ ਹੋਵੋ ਤੁਹਾਡਾ ਆਪਣੇ ਆਪ ਤੇ ਕਾਬੂ ਹੋਏਗਾ। ਸਾਨੂੰ ਵਰਤ ਕੀ ਰੱਖਣਾ ਹੈ ਉਹ ਸਾਨੂੰ ਨਾਮ ਸਿਖਾਏਗਾ। ਰੋਟੀ ਛੱਡ ਕੇ ਨੀ ਵਰਤ ਹੁੰਦਾ, ਵਰਤ ਰੱਖਣਾ ਸਤਿਗੁਰੂ ਜੀ ਕਹਿੰਦੇ ਉਹ ਜਿਹੜਾ ਬਚਨ ਸੰਜਮ ਦੀ ਵਰਤਿਆ ਏ। ਵਰਤ ਉਧਰੋਂ ਵਰਤ ਕੇ ਰੱਖਣਾ ਭੈਣੇ ਪਾਸੇ ਤੋਂ, ਕਬ ਜਨ ਕਲ ਵਖਾਣ। ਭਾਈ ਤੇ ਭੱਟ ਜੀ ਕਹਿੰਦੇ ਨੇ ਇਹ ਅਸੀਂ ਵਖਿਆਣ ਗੁਰੂ ਪਾਤਸ਼ਾਹ ਜੀ ਦੇ ਘਰ ਦਾ ਕਰਦੇ ਹਾਂ, ਭਾਵ ਗੁਰੂ ਜੀ ਗੁਰੂ ਅੰਗਦ ਪਿਤਾ ਦਾ ਵਖਿਆਣ ਏਵੇ। ਸੱਚ ਨਾਲ ਜੁੜੋ, ਨਾਮ ਨਾਲ ਜੁੜੋ। ਸੱਚ ਨਾਲ ਉਦਾਂ ਨੀ ਕੋਈ ਜੁੜ ਸਕਦਾ, ਇਹ ਕੋਈ ਸੱਚ ਨੀ ਹੁੰਦਾ। ਅਸੀਂ ਕਹਿ ਲਈਏ ਮੈਂ ਘਰੋਂ ਆਇਆ ਵਾ, ਤੇ ਤੁਸੀਂ ਸੱਚੀ ਕਹਿ ਦਿੱਤਾ ਮੈਂ ਘਰੋਂ ਆਇਆ, ਮੈਂ ਰੋਟੀ ਨਹੀਂ ਖਾਧੀ, ਤੁਸੀਂ ਕਿਹਾ ਮੈਂ ਝੂਠ ਨੀ ਬੋਲਦਾ ਮੈਂ ਨਹੀਂ ਖਾਧੀ। ਇਹ ਤੇ ਨਿਆਣਿਆਂ ਦੀਆਂ ਗੱਲਾਂ, ਇਹਦੇ ਨਾਲ ਸੱਚ ਦਾ ਕੀ ਮਤਲਬ? ਇਹ ਤਾਂ ਪਿਆਰਿਓ ਕੋਈ ਮਹਿਣਾ ਨਹੀਂ। ਸੱਚ ਦਾ ਮਤਲਬ ਹੈ ਜਦੋਂ ਸੱਚੇ ਅਕਾਲ ਪੁਰਖ ਦਾ ਨਾਮ ਅੰਦਰ ਹੋਏਗਾ, ਉਹ ਜਿਹੜੇ ਰੰਗ ਦਿਖਾਏਗਾ। ਜੇ ਤੁਸੀਂ ਹਰ ਗੱਲ ਵਿੱਚ ਕੇ ਜੋ ਤੁਸੀਂ ਕਰਦੇ ਹੋ ਕਹਿਦੇ ਹੋ ਪਾਪ ਕੀਤਾ, ਪਾਪ ਦੱਸਿਆ, ਪੁੰਨ ਕੀਤਾ ਦੱਸਿਆ, ਕੀ ਇਹਦੇ ਨਾਲ ਕੋਈ ਜ਼ਿੰਦਗੀ ਦਾ ਕੁਝ ਸੌਰੇਗਾ? ਕੁਝ ਵੀ ਨਹੀਂ ਪਿਆਰਿਓ। ਸਾਹਿਬ ਕਹਿੰਦੇ ਨਹੀਂ, ਇਹ ਬਖਾਨ ਗੁਰੂ ਨਾਨਕ ਦੇ ਘਰ ਦਾ ਏ, ਅੰਦਰ ਸੱਚੇ ਨਾਮ ਨਾਲ ਸਾਂਝ ਪਾਓ। ਦਰਸ਼ਨ ਪਰਸੇ ਗੁਰੂ ਕੇ ਸੱਤ ਜਨਮ ਪਰਵਾਨ, ਗੁਰੂ ਕੇ ਦਰਸ਼ਨ ਪਰਸਾਂਗੇ, ਇਸੇ ਨਾਮ ਨਾਲ ਜੁੜਾਂਗੇ, ਫਿਰ ਪਾਈ ਇਹ ਜਨਮ ਸਫਲਾ ਪ੍ਰਵਾਨ ਹੋਵਾਂਗੇ। ਦਸਵਾਂ ਸੁਹੀਆ ਜਿਹੜਾ ਨਾ ਭੱਟਾ ਜੀ ਨੇ ਉਚਾਰਿਆ, ਪੰਡਤਲ ਸਵਾਰ ਜੀ ਨੇ, ਪਰ ਇੱਥੇ ਉਹਨਾਂ ਨੇ ਸ਼ਬਦ ਵਰਤਿਆ ਟਲ। ਪਹਿਲੋ ਬਚਨ ਏ ਗੁਰੂ ਅੰਗਦ ਪਿਤਾ ਦੀ, ਗੁਰੂ ਕੀ ਜੋਤ ਵਿਚ ਭਾਵ ਜਿਹੜੀ ਦ੍ਰਿਸ਼ਟੀ ਏ ਨੇਤਰਾਂ ਵਿਚੋਂ ਨਿਕਲਦੀ, ਉਹ ਦ੍ਰਿਸ਼ਟੀ ਵਿਚ ਜਿਹੜਾ ਅੰਮ੍ਰਿਤ ਚੱਲਦਾ ਏ ਨਾ, ਉਹ ਕੀ ਸਾਡਾ ਸਵਾਰ ਸਕਦਾ? ਸ਼ੁਰੂਆਤ ਕਿਹਾ ਸੀ ਨਾ ਜੇ ਅੰਮ੍ਰਿਤ ਦ੍ਰਿਸ਼ਟੀ ਦਾ ਹੀ ਸਾਰੀ ਕਲਾ ਵਰਤਦੀ, ਜੇ ਜਦੋਂ ਦ੍ਰਿਸ਼ਟੀ ਪਾਣ ਬੇੜੇ ਪਾਰ, ਇੱਕ ਦ੍ਰਿਸ਼ਟ ਤਾਰੇ ਗੁਰ ਪੂਰਾ। ਉਹਦਾ ਬਚਨ ਜੇ ਕਹਿੰਦੇ ਸੁਣੋ, ਕੋਈ ਪੁੱਛ ਲਵੇ ਨਾ ਤੇ ਗੁਰੂ ਦ੍ਰਿਸ਼ਟੀ ਪਾਵੇ ਤੇ ਕੀ ਮਿਲਦਾ, ਤੇ ਇਹ ਸਵਈਆ ਪੜ ਲਿਆ ਕਰੋ। ਕਹਿੰਦੇ ਅਮੇ ਦ੍ਰਿਸ਼ਟ ਸ਼ੁਭ ਕਰੈ ਹਰੈ ਅਦ ਪਾਪ ਸਕਲ ਮਲ। ਜਦੋਂ ਗੁਰੂ ਅੰਗਦ ਪਿਤਾ ਮਹਾਰਾਜ ਗੁਰੂ ਦੀ ਅੰਮ੍ਰਿਤ ਵਰਗੀ ਦ੍ਰਿਸ਼ਟੀ ਸ਼ੁਭ ਪੈਂਦੀ ਏ ਨਾ, ਉਹਦੇ ਨਾਲ ਜਿੰਨੇ ਪਾਪ ਕੀਤੇ ਹੋਏ ਨੇ ਵੱਡੇ ਤੋਂ ਵੱਡੇ, ਉਹ ਸਾਰੇ ਦੇ ਸਾਰੇ ਮਲੇ ਤਲੇ ਜਾਣ ਤੇ ਮੁਕਾਈ ਦਿੰਦੇ ਸਨ। ਕਹਿੰਦੇ ਪਾਪ ਰਹਿਣਾ ਹੀ ਨਹੀਂ, ਉਹ ਪਾਪਾਂ ਵਾਲਾ ਜਿਹੜਾ ਡੇਰਾ ਸੀ ਨਾ ਭੰਨ ਦਿੰਦੇ। ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਭੰਨਾ, ਉਹ ਚ ਰਹੀ ਸਤਿਜ ਤੇ ਦ੍ਰਿਸ਼ਟੀ ਪੈ ਜਾਏ, ਕਹਿੰਦੇ ਸਾਰੇ ਦੂਰ ਹੋ ਜਾਣਗੇ। ਕਾਮ ਕ੍ਰੋਧ ਕਰ ਲੋਕ ਮੋਹ ਵਸ ਕਰੈ ਸਭੈ ਬਲ। ਆ ਜਿਹੜੇ ਪੰਜ ਨੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਇਹ ਵਸ ਵਿਚ ਨਹੀਂ ਨਾ ਸਾਡੇ, ਅਸੀਂ ਇਹਨਾਂ ਦੇ ਵਸ ਵਿਚ ਆਂ। ਕਦੇ ਕਾਮ ਵਾਸ਼ਨਾ ਦੇ ਅਧੀਨ, ਕਦੇ ਕ੍ਰੋਧ ਸਾਨੂੰ ਕਾਬੂ ਕਰ ਲੈਂਦਾ, ਕਦੇ ਲਾਲਚ, ਕਦੇ ਅਹੰਕਾਰ ਵਿਚ ਸਾਨੂੰ ਇਹਨੇ ਕਾਬੂ ਕੀਤਾ ਏ। ਕਹਿੰਦੇ ਜਦੋਂ ਗੁਰੂ ਸਾਹਿਬ ਦ੍ਰਿਸ਼ਟੀ ਪਾ ਦੇਣ, ਇਹ ਸਾਰੇ ਦੇ ਸਾਰੇ ਇਕਦਮ ਤੁਹਾਡੇ ਵਸ ਵਿਚ ਆ ਜਾਣਗੇ, ਇਹਨਾਂ ਦੀ ਗੁਲਾਮੀ ਮੁੱਕ ਜਾਏਗੀ, ਆਜ਼ਾਦ ਹੋ ਜਾਓਗੇ। ਸਦਾ ਸੁਖ ਮਨ ਵਸੈ ਦੁਖ ਸੰਸਾਰ ਹੈ ਖੋਵੈ, ਗੁਰੂ ਕੀ ਦ੍ਰਿਸ਼ਟੀ ਜਦੋਂ ਪੈ ਗਈ ਸੰਸਾਰ ਦਾ ਤਮਾਮ ਦੁੱਖ ਤੁਹਾਡੀ ਜ਼ਿੰਦਗੀ ਚੋਂ ਮੁੱਕ ਜਾਏਗਾ, ਤੇ ਜਿਹੜਾ ਸਦੀਵ ਕਾਲ ਦਾ ਸੁੱਖ ਏ ਉਹ ਮਨ ਵਿਚ ਵਸ ਜਾਣਾ ਹੈ। ਸੁੱਖ ਨੇ ਮਨ ਵਿਚ ਵਸਣਾ ਤੇ ਦੁੱਖ ਨੇ ਗਵਾਰ ਚ ਜਾਣਾ, ਲੱਭੋਗੇ ਨਾ ਤੇ ਤਾਂ ਵੀ ਨਹੀਂ ਲੱਭਣਾ, ਉਹ ਯਾਦ ਹੀ ਨਹੀਂ ਰਹਿਣਾ। ਜਿੰਨਾ ਵੀ ਕਿਸੇ ਨੇ ਘਾਲਣਾ ਘਾਲੀ, ਜਦੋਂ ਉਹਨਾਂ ਨੂੰ ਗੁਰੂ ਪੀਰ ਮਿਲੇ, ਮਿਲਣ ਤੋਂ ਬਾਅਦ ਉਹਨਾਂ ਨੂੰ ਚੇਤਾ ਵੀ ਨਾ ਰਿਹਾ ਸੀ ਕਿਹੜੀ ਘਾਲਣਾ ਕਿਹੜੇ ਦੁੱਖ ਚੱਲੇ, ਉਹ ਹੀ ਭੁੱਲ ਗਏ, ਕਿਉਂਕਿ ਉਹਨਾਂ ਨੂੰ ਯਾਦ ਨਹੀਂ ਰਹਿਣ ਦਿੰਦੇ। ਸੁੱਖ ਇੰਨਾ ਵੱਡਾ ਮਿਲਦਾ ਹੈ। ਭੱਟ ਜੀ ਕਹਿੰਦੇ ਗੁਰ ਨਵਨਿਤ ਦਰਿਆਓ ਜਨਮ ਕਮ ਕਾਲਕ ਧੋਵੈ। ਕਿਹੜੇ ਸਾਡੇ ਭਾਗ ਚੰਗੇ ਨੇ ਸਤ ਸੰਗਿਓ, ਸਾਨੂੰ ਰੋਜ਼ ਹਰਿਮੰਦਰ ਸਾਹਿਬ ਤੋਂ ਚੇਤਾ ਕਰਵਾਉਂਦੇ ਨੇ, ਭੱਟ ਇਹੋ ਜਿਹਾ ਸਤਿਗੁਰੂ ਮਿਲੇ ਬਈ ਸਾਨੂੰ, ਅਸੀਂ ਫੇਰ ਵੀ ਕੰਗਾਲ ਦੇ ਰਹੀਏ, ਤੇ ਬੜੀ ਮਾੜੀ ਗੱਲ ਏ। ਪਿਆਰਿਓ ਜਗਤ ਨੂੰ ਪਤਾ ਲੱਗਦਾ ਉਹ ਗੁਰੂ ਗ੍ਰੰਥ ਸਾਹਿਬ ਕੋਲ ਚੱਲ ਕੇ ਆਉਂਦਾ ਹਰਿਮੰਦਰ ਸਾਹਿਬ, ਤੇ ਸਾਡੇ ਆਪਣੇ ਜਿਨ੍ਹਾਂ ਨੂੰ ਪਤਾ ਨਹੀਂ ਉਹ ਛੱਡ ਕੇ ਕੋਈ ਗੁਰੂ ਕੇ ਪਿਆਰੇ ਦੇਵਤਿਆਂ ਵੱਲ, ਕੋਈ ਹੋਰ ਮੜੀਆਂ ਮਸਾਣਾ ਵੱਲ, ਤੇ ਕੋਈ ਤਵੀਤਾ ਵੱਲ ਤੁਰਿਆ ਫਿਰਦਾ ਏ। ਸੋਝੀ ਦੀ ਘਾਟ ਏ ਨਾ। ਆ ਸੁਣੋ ਪੱਟ ਕੀ ਕਹਿ ਰਹੇ, ਕਹਿਣ ਲੱਗੇ ਮੇਰਾ ਗੁਰੂ ਇੱਕ ਉਹ ਦਰਿਆ ਏ, ਨੌ ਖਜ਼ਾਨਿਆਂ ਦਾ ਦਰਿਆ ਵਗਦਾ ਪਿਆ ਭਰਿਆ ਤੇ ਵਗੀ ਜਾ ਰਿਹਾ, ਤੁਸੀਂ ਇਹਦੇ ਚ ਨਹਾਓ ਤੇ ਕਹਿੰਦੇ ਜਨਮਾਂ ਜਨਮਾਂਤਰਾਂ ਦੀ ਕਾਲਕ ਧੁੱਪ ਜਾ ਰਹੀ ਏ। ਸਤਿਗੁਰੂ ਦੀ ਅੰਮ੍ਰਿਤਮਈ ਦ੍ਰਿਸ਼ਟੀ ਜਦੋਂ ਪਵੇ, ਪਰ ਉਹ ਦ੍ਰਿਸ਼ਟੀ ਪਵੇਗੀ ਤਾਂ ਜੇ ਅਸੀਂ ਉਹਨਾਂ ਦਾ ਵਚਨ ਮੰਨਾਂਗੇ, ਉਹਨਾਂ ਦੇ ਦਰ ਤੇ ਖਲੋਵਾਂਗੇ। ਰੋਜ਼ ਸਵੇਰੇ ਜਦੋਂ ਸਿਮਰਨ ਤੇ ਨਿਤਨੇਮ ਕਰਦੇ ਹਾਂ, ਉਹਦੇ ਦਰ ਤੇ ਖਲੋ ਕੇ ਦ੍ਰਿਸ਼ਟੀ ਦੀ ਦਾਤ ਮੰਗਦੇ ਹਾਂ। ਜਦੋਂ ਸ਼ਾਮ ਪੈਂਦੀ ਨਾਲ ਨਾਲ ਅੰਦਰ ਅਰਦਾਸ ਵੀ ਕਰਿਆ ਕਰੀਏ, ਸਿਮਰਨ ਕਰਦਿਆਂ ਪਾਠ ਕਰਦਿਆਂ, ਸਤਿਗੁਰੂ ਤੇਰੇ ਦਰ ਤੇ ਖਲੋਤਾ ਵਾਂ, ਮੇਰੇ ਤੇ ਵੀ ਦ੍ਰਿਸ਼ਟੀ ਪਾਓ, ਮੇਰੇ ਤੇ ਵੀ ਇਹ ਮੇਹਰ ਕਰੋ, ਉਹ ਨਿਗਾਹ ਪਾਓ, ਮੇਰੇ ਅੰਦਰੋਂ ਇਹ ਸਾਰੇ ਪਾਪ ਮੁੱਕਣ ਤੇ ਸਤਿਗੁਰੂ ਜੀ ਤੁਹਾਡਾ ਮੈਂ ਕੁਮਾਂ। ਸੋ ਕਹੋ ਟਲ ਗੁਰ ਸੇਵੀ ਹੈ ਐਨ ਸਹਿਜ ਸੁਭਾਈ, ਪਰ ਟਲ ਹੀ ਕਹਿ ਰਹੇ ਨੇ ਐਹੋ ਜੇ ਗੁਰੂ ਨੂੰ ਪ੍ਰੇਮ ਵਿਚ ਭਿੱਜ ਕੇ ਦਿਨ ਰਾਤ, ਕਹਿੰਦੇ ਆਤਮਕ ਅਡੋਲਤਾ ਵਿਚ ਪਾਪ ਪਿਆਰ ਭਿੱਜ ਕੇ ਸੇਵੋ, ਐਹੋ ਜੇ ਗੁਰੂ ਨੂੰ ਫਿਰ ਕੀ ਹੋਏਗਾ, ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ। ਐਹੋ ਜੇ ਪਿਆਰੇ ਸਤਿਗੁਰੂ ਕੇ ਦਰਸ਼ਨ ਪਰਸਨ ਤੇ ਨਾਲ ਜਨਮ ਤੇ ਮਰਨ ਦਾ ਦੁਖ ਚਲਾ ਜਾਏ, ਦੁਖ ਜਾਏ ਤੁਰ ਜਾਣਾ ਏ, ਮੁੜ ਕੇ ਉਹਨੇ ਕਦੇ ਨੀ ਸਾਡੇ ਘਰ ਪਾਉਣਾ। ਐਹੋ ਜੀ ਗਰੰਟੀ, ਐਹੋ ਜਿਹਾ ਭਰੋਸਾ ਦੇ ਸਤਿਗੁਰੂ ਜੀ ਬਚਨ ਦੇ, ਫਿਰ ਵੀ ਸਿੱਖ ਅਗੋ ਕਵੇ ਮੈਂ ਸੋਚਾਂਗਾ ਤੇ ਗੱਲ ਤੇ ਨੀ ਨਾ ਬਣਦੀ ਪਿਆਰੇ, ਉਹ ਸੋਚਣਾ ਨਹੀਂ। ਸਾਹਿਬ ਕਹਿੰਦੇ ਹੋ ਤੇਰਾ ਜਨਮ ਮਰਨ ਮੁਕਾਨੇ ਆ, ਤੇਰੇ ਪਿਛਲੇ ਪਾਪਾਂ ਨੂੰ ਮੁਕਾਉਂਦੇ ਆ, ਅਸੀਂ ਤੇਰੇ ਜਨਮਾਂ ਦੀ ਕਾਲਕ ਧੋਨੇ ਆ, ਤੇਰੀ ਖੰਡਾ ਬ੍ਰਹਿਮੰਡਾ ਵਿਚ ਸ਼ੋਭਾ ਕਰਾਨੇ ਆ, ਤੇ ਤੂੰ ਫਿਰ ਵੀ ਸਾਡਾ ਵਚਨ ਨਾ ਮੰਨੇ, ਤੇ ਤੇਰੇ ਲਈ ਏਡੀ ਵੱਡੀ ਗੁਸਤਾਖੀ ਏ ਜਿਹੜੀ ਕਦੇ ਬਖਸ਼ੀ ਨੀ ਜਾਣੀ। ਤੂੰ ਤਾਂ ਸਦਾ ਹੀ ਸਤਿਗੁਰੂ ਜੀ ਦੇ ਵਚਨ ਨੂੰ ਸਾਹਮਣੇ ਰੱਖ ਕੇ ਆਪਣੇ ਅੰਦਰੋਂ ਉਹਨੂੰ ਪਿਆਰ ਕਰ ਕਰਕੇ ਇਹ ਗਾਇਆ ਕਰ, ਕੁਰਬਾਨ ਸਾਈ ਆਪਣੇ, ਕੁਰਬਾਨ ਸਾਈ ਆਪਣੇ, ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਤੋਂ ਕੁਰਬਾਨ ਜਾਈਏ, ਜਿਹੜੀਆਂ ਇੰਨੀਆਂ ਮਿਹਰਾਂ ਵੰਡ ਰੱਖਣ, ਤੇ ਅਸੀਂ ਵੀ ਉਹਨਾਂ ਮਿਹਰਾਂ ਦੇ ਦਰਿਆ ਵਿੱਚ ਇਸ਼ਨਾਨ ਕਰੀਏ ਤੇ ਉਥੋਂ ਹਰ ਤਰ੍ਹਾਂ ਦੀ ਦੌਲਤ ਪ੍ਰਾਪਤ ਕਰੀਏ ਜੀ। ਇੰਨੇ ਵਚਨ ਪ੍ਰਵਾਨ ਕਰਨੇ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਸਾਧ ਸੰਗਤ ਆਪ ਜੀਆਂ ਨੂੰ ਪਤਾ ਏ ਕੱਲ ਦਾ ਦਿਨ ਕਹਿ ਜਦੋਂ ਸ੍ਰਿਸ਼ਟੀ ਦੇ ਮਾਲਕ ਧੰਨ ਗੁਰੂ ਨਾਨਕ ਸਾਹਿਬ ਪਿਤਾ ਜੀ ਇਸ ਧਰਤੀ ਤੇ ਉਹਨਾਂ ਨੇ ਆਪਣੇ ਕਦਮ 1469 ਈਸਵੀ ਨੂੰ ਰਾਜਪੁਰੇ ਦੀ ਤਲਵੰਡੀ ਤੇ ਟਿਕਾਏ ਸਨ। ਸਤਿਗੁਰਾਂ ਦਾ ਪ੍ਰਕਾਸ਼ ਦਿਖਾੜਾ ਸਾਰਾ ਸਿੱਖ ਜਗਤ ਮਨਾ ਰਿਹਾ, ਆਪਾਂ ਵੀ ਇਸ ਸਥਾਨ ਤੇ ਮਨਾਉਣ ਲਈ ਖੰਡ ਪਾਠ ਸਾਹਿਬ ਚੱਲ ਪਏ ਨੇ, ਸਵੇਰੇ ਭੋਗ ਪੈਣੇ ਨੇ ਤੇ ਸ਼ਾਮ ਨੂੰ ਕੱਲ ਆਪ ਜੀ ਨੇ ਬੇਨਤੀ ਬਾਤ ਤੇ ਸਰਵਣ ਕਰਨੀ ਕਹਿ, ਕੱਲ ਨਿਸ਼ਾਨ ਸਾਹਿਬ ਦੀ ਸੇਵਾ, ਸਹਿਜ ਪਾਠਾਂ ਦੀ ਭੋਗ, ਫਿਰ ਕੀਰਤਨ, ਕਥਾ ਕੁਛ ਸਮਾਂ ਦੇਰ ਤੱਕ ਕਰਾਂਗੇ ਕਿਉਂਕਿ ਥੋੜਾ ਜਿਹਾ ਲੰਬਾ ਦੀਵਾਨ ਤੱਕ ਹੋਏਗਾ। ਕਥਾ ਤੋਂ ਬਾਅਦ ਰਲ ਕੇ ਸਿਮਰਨ ਕਰਾਂਗੇ, ਜਿੰਨਾ ਚਿਰ ਸਤਿਗੁਰੂ ਕਰਵਾਉਣਗੇ ਸਿਮਰਨ ਰਾਹੀਂ ਉਹਦੇ ਗੁਣ ਗਾਉਂਦੇ ਗਾਉਂਦੇ ਕੱਲ ਦਾ ਦਿਨ ਆਪਾਂ ਕੱਲ ਸ਼ਾਮ ਨੂੰ ਸਤਿਗੁਰੂ ਜੀ ਦੇ ਗੁਰਪੁਰਬ ਨੂੰ ਮਨਾਵਾਂਗੇ। ਆਪ ਸਾਰਿਆਂ ਨੇ ਜਰੂਰ ਤੇ ਆਪਣੇ ਨਾਲ ਹੋਰ ਸੰਤਾਂ ਨੂੰ ਪ੍ਰੇਰ ਕੇ ਲਿਆਉਣਾ ਸਾਡੇ ਲਈ ਇਸ ਤੋਂ ਭਾਗਾਂ ਭਰਿਆ ਤੇ ਖੁਸ਼ੀਆਂ ਵਾਲਾ ਦਿਨ ਹੋਰ ਕਿਹੜਾ।